ब्रैम्पटन में। सेल टिकट्स खरीदने के लिए विजिट करें brampton-on-stage.ca।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦਾ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 9058122800 ਔਰ ਵਿਜ਼ਿਟ mortgagebuddies.ca। ਕੈਨੀ
ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ।
ਗੇਟਵੇ ਸ਼ਿਵਲੇ ਲਾਇਆ ਸ਼ਿਵਲੇ ਔਰ ਜੀਐਮਸੀ ਪਰ ਇੱਕ ਲਿਮਿਟਡ ਟਾਈਮ ਸਪੈਸ਼ਲ ਆਫਰ। फॉल के लिए गियर अप हो जाइए। 2.7 लीटर टर्बो मैक्स इंजन वाले 2023 शेवी सिल्वराडो और जीएमसी सियरा पिकअप ट्रक्स पर फाइनेंसिंग ले सिर्फ 0.99% से। यही नहीं, एलिजिबल कॉस्को मेंबर्स के लिए सिलेक्ट मॉडल्स पर $750 बोनस। आज ही विजिट करें गेटवे शेवले ब्रैम्पटन, शेवी ब्यूइक जीएमसी डीलरशिप आपके बिल्कुल पास, एयरपोर्ट रोड एंड क्वीन स्ट्रीट पर। कॉल 9057917111।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
मिसिसागा दे सब तो सोने 57 स्टोरी एम्बेसिटी 6 टावर विच कॉन्डो यूनिट बुक करवाउण दा सुनहरी मौका। केयरवन ते फ्यूचर एलआरटी ट्रांजिट दे बिल्कुल नाल। क्लोजिंग 2029 च यानी 6 साल बाद। निक्कियां निक्कियां आसान किश्तां, थोड़ा जिहा डिपॉजिट, 5% 2023 च, 5% 24 च, 2.5% 2025 च ते 2.5% 2026। वाजिब कीमतां ते बहुत सारे इंसेंटिव। प्लैटिनम प्राइसिस ते अपना यूनिट बुक करवाउण लई रीमैक्स स्पैशलिस्ट चरणजीत बराड़ नूं हुणे कॉल करो 647-300-8436। 647-300-8436।
दोस्तों, जे तुसी अपना ट्रक खरीदना चाहते हो, ट्रेलर खरीदना चाहते हो, हैवी ड्यूटी कंस्ट्रक्शन इक्विपमेंट खरीदना चाहते हो या फिर मेडिकल ऑफिस वास्ते इक्विपमेंट खरीदना है तो ओदे वास्ते पैसे धेले की लोड़ होगी। जिदा इंतजाम करके देंगे जस्सी धनोआ, जिन्हां दा पिछला लंबा तजर्बा है। जे तुसी ट्रांसपोर्ट ट्रक खरीद रहे हो, ट्रेलर, हैवी ड्यूटी इक्विपमेंट, मेडिकल ऑफिस इक्विपमेंट, जस्सी धनोआ नाल हुणे संपर्क करो 416-388-1800 416-388-1800 जस्सी धनोआ। ट्रक ड्राइवर वीर जरा ध्यान नाल नोट करो कि सीपी वाहन दे बिल्कुल लागे रदरफोर्ड अते 427 दे बिल्कुल खुंजे ते एक वड्डा ट्रक यार्ड जिहड़ा बिल्कुल सिक्योर्ड है तुहाडे लई अवेलेबल है। 18 एकड़ दे इस ट्रक यार्ड दे विच एक ट्रक तों लै के ते सैकड़े ट्रकां दी पार्किंग तुसी इत्थे लै सकदे हो। किसे किस्म दी जानकारी लई बिल्ला रंधावा नाल 416-880-0468 या फिर जिंदर बुट्टर नाल 647-628-6100 ते संपर्क करो। सीपी वाहन दे बिल्कुल लागे तुहाडे ट्रकां लई सिक्योर्ड पार्किंग।
चरणजीत बराड़ वालों अज्ज दे नगारा प्रोग्राम च तुहाडा सारिआं दा निघा स्वागत। दोस्तो, मंगलवार दा दिन ते हमेशा दी तरह अपना साथ रहना जी आवाज़ दे जरिए 2:57 तक अपने कोल 50 मिनट हुंदे ने जी गलबात करन दे लई। ਤੇ 50 ਮਿੰਟਾਂ ਦੇ ਵਿੱਚ ਵਿੱਚੋਂ 10 ਮਿੰਟ ਕਮਰਸ਼ੀਅਲ ਦੇ ਚਲੇ ਜਾਂਦੇ, ਕਈ ਵਾਰੀ ਇੱਕ ਅੱਧਾ ਸਪੋਂਸਰ ਕੋਈ ਆ ਜਾਂਦਾ ਆਉਂਦਾ ਯਾਰ, 15 ਮਿੰਟ ਹੋਰ ਮਾਈਨਸ ਕਰ ਦਿਉ ਅਤੇ ਰਹਿ ਜਾਂਦੇ ਜੀ 35 ਤੋਂ 40 ਮਿੰਟ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲ ਕੋਈ ਸਾਰਥਿਕ ਗੱਲਬਾਤ ਆ ਜਿਹੜੀ ਕੀਤੀ ਜਾਵੇ, ਅਤੇ ਤੁਸੀਂ ਵੀ ਕੋਈ ਫੀਡਬੈਕ ਆ ਜਿਹੜੀ ਦੇ ਸਕੋ। ਜਿਹੜੇ ਸੱਜਣ ਫੀਡਬੈਕ ਦਿੰਦੇ ਨੇ ਬਹੁਤ ਬਹੁਤ ਧੰਨਵਾਦ, ਜਿਹੜੇ ਸੱਜਣ ਸੁਣਦੇ ਨੇ ਫੀਡਬੈਕ ਨਹੀਂ ਦਿੰਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਹੜੇ ਸੱਜਣ ਨਹੀਂ ਸੁਣਦੇ ਉਹ ਤਾਂ ਮੈਨੂੰ ਪਤਾ ਨਹੀਂ ਗਾ ਉਹਨਾਂ ਦਾ ਕੀ ਕਹੀਏ, ਹੈ ਨਾ। ਪਰ ਇੰਨਾ ਜ਼ਰੂਰ ਆ ਕਿ ਪ੍ਰੋਗਰਾਮ ਸਾਡਾ ਚੱਲੀ ਜਾਂਦਾ 12-13 ਸਾਲਾਂ ਤੋਂ, ਕਿਤੇ ਕਿਤੇ ਰਾਣਾ ਜੀ ਇਹਨੂੰ ਹੋਸਟ ਕਰਦੇ ਨੇ, ਕਿਤੇ ਕਿਤੇ ਮੈਂ ਇਹਨੂੰ ਹੋਸਟ ਕਰਦਾ। ਦੋਸਤੋ ਕੱਲ੍ਹ 2 ਅਕਤੂਬਰ ਸੀ, 2 ਅਕਤੂਬਰ ਸਾਨੂੰ ਇਸ ਕਰਕੇ ਯਾਦ ਰਹਿੰਦਾ ਵੀ 2 ਅਕਤੂਬਰ ਦੀ ਛੁੱਟੀ ਹੁੰਦੀ ਸੀ, ਅਤੇ ਛੁੱਟੀ ਵਾਲੇ ਦਿਨ ਮੌਜ ਮਸਤੀ ਕਰਦੇ ਕੁੜਦੇ ਆਪਾਂ ਖੇਡਦੇ ਖੁੱਡਦੇ ਲੜਦੇ ਭਿੜਦੇ ਸਕੂਲ ਤੋਂ ਘਰ ਚਲੇ ਜਾਂਦੇ ਸੀ। ਪਰ ਇਹ ਜਿਹੜਾ 2 ਅਕਤੂਬਰ ਦਾ ਦਿਨ ਆ, ਇਹਦੇ ਪ੍ਰਤੀ ਨਾ ਸਾਡੇ ਮਨ ਦੇ ਵਿੱਚ ਇੱਕ ਖੁੰਦਕ ਜੀ ਹੋਈ ਹੋਈ ਆ ਭਾਈ, 2 ਅਕਤੂਬਰ ਕਿਉਂ ਇਹਨੂੰ ਛੁੱਟੀ ਕੀਤੀ ਗਈ ਆ, 2 ਅਕਤੂਬਰ ਦੀ ਛੁੱਟੀ ਕਰਨ ਦੀ ਕੀ ਲੋੜ ਸੀ, ਇੱਥੇ ਹਜ਼ਾਰਾਂ ਲੋਕ ਆਏ ਹਜ਼ਾਰਾਂ ਲੋਕ ਚਲੇ ਗਏ, ਬਈ ਜਨਮ ਦਿਨ ਸੀ ਮਹਾਤਮਾ ਗਾਂਧੀ ਦਾ, ਅਤੇ ਮਹਾਤਮਾ ਗਾਂਧੀ ਐਡੀ ਵੀ ਕਿੱਡੀ ਗੱਲ ਆ, ਕਹਿੰਦੇ ਮਹਾਤਮਾ ਗਾਂਧੀ ਦਾ ਜਨਮ ਦਿਨ ਸੀ ਫਿਰ ਕੀ ਹੋਇਆ। ਦੇਖੋ ਸਾਡੇ ਵਿਚਾਰ ਕੁਝ ਵੀ ਹੋਣ ਪਰ ਸਮਾਜ ਦੇ ਵਿੱਚ ਵਾਪਰਦੇ ਕਿਸੇ ਵੀ ਵਰਤਾਰੇ ਤੇ ਕਿਸੇ ਵੀ ਸ਼ਖਸੀਅਤ ਦੇ ਬਾਰੇ ਵਿਚਾਰ ਚਰਚਾ ਕਰਨੀ, ਉਹਦੀ ਵਿਚਾਰਧਾਰਾ ਉਹਦੇ ਉੱਤੇ ਕਮੈਂਟ ਕਰਨਾ ਹਰੇਕ ਵਿਅਕਤੀ ਦਾ ਹੱਕ ਆ, ਉਹ ਕੋਈ ਵਿਅਕਤੀ ਕਿਸੇ ਨੂੰ ਕੀ ਸਮਝਦਾ ਉਹ ਅਲੱਗ ਗੱਲ ਆ, ਪਰ ਵਿਚਾਰ ਚਰਚਾ ਜਿਹੜੀ ਉਹ ਸਾਰਥਕ ਹੋਣੀ ਚਾਹੀਦੀ ਆ। ਤੁਸੀਂ ਵਿਚਾਰ ਚਰਚਾ ਕਿਸੇ ਨਾਲ ਵੀ ਕਰ ਸਕਦੇ ਹੋ, ਪਰ ਮਨ ਦੇ ਵਿੱਚ ਨਫ਼ਰਤ ਚੱਕ ਕੇ ਤੁਰੇ ਫਿਰਨਾ ਬਹੁਤ, ਇਹਨੂੰ ਤਾਂ ਵੈਸੇ ਹੀ ਮਹਾਤਮਾ ਗਾਂਧੀ ਤੋਂ ਚਿੜਾ, ਜਿਵੇਂ ਨੋਹਾਂ ਨੂੰ ਸਹੁਰਿਆਂ ਤੋਂ ਚਿੜ ਹੁੰਦੀ ਆ, ਸੱਸ ਨੂੰ ਨੋਹ ਨਾਲ ਖੁੰਦਕ ਹੁੰਦੀ ਆ, ਐਂ ਬਹੁਤ ਸਾਰੇ ਲੋਕਾਂ ਨੂੰ ਨਾ ਮਹਾਤਮਾ ਗਾਂਧੀ ਦੇ ਨਾਂ ਤੋਂ ਹੀ ਚਿੜਾ, ਸਾਨੂੰ ਵੀ ਚਿੜ ਹੁੰਦੀ ਸੀ, ਮੈਂ ਓਨੈਸਟਲੀ ਐਕਸੈਪਟ ਕਰਦਾ, ਜਦੋਂ ਕਾਲਜ ਪੜ੍ਹਦੇ ਹੁੰਦੇ ਸੀ ਨਾ ਚਿੜ ਹੁੰਦੀ ਸੀ ਮਹਾਤਮਾ ਗਾਂਧੀ ਨਾਲ, ਪਤਾ ਨਹੀਂ ਕਿਉਂ ਚਿੜ ਹੁੰਦੀ ਸੀ, ਉਹ ਚਿੜ ਇਸ ਕਰਕੇ ਹੁੰਦੇ ਸੀ ਵੀ ਅਸੀਂ ਪੜ੍ਹਿਆ ਨਹੀਂ ਸੀ ਹੁੰਦਾ, ਅਸੀਂ ਗੱਲਾਂ ਸੁਣੀਆਂ ਹੋਈਆਂ ਸੀ ਬਸ, ਉਹ ਸੁਣੀਆਂ ਸੁਣਾਈਆਂ ਅੱਗੇ ਪਹੁੰਚ ਗਿਆ ਸੀ, ਜਦੋਂ ਵੀ ਗੱਲ ਚੱਲਣੀ ਜਿਹੜਾ ਕੋਈ ਸਾਊ ਜਿਹਾ ਨਰਮ ਜਿਹਾ ਬੰਦਾ ਹੋਣਾ ਜਿਹਨੇ ਕਹਿਣਾ ਵੀ ਠੰਡੇ ਹੋ ਕੇ ਚੱਲੋ, ਅਸੀਂ ਕਹਿਣ ਲੈ ਆ ਗਿਆ ਮਹਾਤਮਾ ਗਾਂਧੀ ਦਾ ਚੇਲਾ, ਹਾਸਾ ਆਉਂਦਾ ਜਾਣੀ ਆਪਦੀ ਮੂਰਖਤਾ 'ਤੇ। ਅੱਛਾ ਇਹਦਾ ਮਤਲਬ ਇਹ ਨਹੀਂ ਵੀ ਵੀ ਥੋੜ੍ਹਾ ਬਹੁਤ ਖੋਜ ਕਰਕੇ ਐਂ ਪਤਾ ਲੱਗ ਗਿਆ ਵੀ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਸੀ ਜਿਹੜੀ ਉਹ ਪਤਾ ਨਹੀਂ ਦੁਨੀਆ ਦੀ ਸਭ ਤੋਂ ਵਧੀਆ ਵਿਚਾਰਧਾਰਾ ਸੀ, ਇਹੋ ਜਿਹੀ ਗੱਲ ਨਹੀਂ। ਦੇਖੋ ਬੰਦਾ ਆਪਣੀ ਜ਼ਿੰਦਗੀ ਜਿਉਂਦਾ, ਜ਼ਿੰਦਗੀ ਭੋਗਦਾ, ਦੁਨੀਆ ਤੋਂ ਚਲਿਆ ਜਾਂਦਾ, ਆਮ ਬੰਦੇ ਦਾ ਤਾਂ ਸਿਰਫ ਇੰਨਾ ਹੀ ਕੰਮ ਹੈ ਜੀ, ਮਾਂ ਪਿਓ ਨੂੰ ਜਨਮ ਦਿੰਦੇ ਨੇ, ਸਮਾਜ ਉਹਨੂੰ ਵੱਡਾ ਕਰਦਾ, ਉਹ ਥੋੜ੍ਹੀ ਬਹੁਤ ਆਪਣੇ ਹੱਥਾਂ ਨਾਲ ਕਮਾਈ ਕਰਦਾ, ਆਪਣੇ ਢਿੱਡ ਜੋਗੀ ਕਮਾਈ ਤਾਂ ਕਰ ਹੀ ਲੈਂਦਾ ਖਾਣ ਪੀਣ ਜੋਗੀ, ਉਸ ਤੋਂ ਬਾਅਦ ਬੁੜਾ ਹੋ ਕੇ ਅਤੇ ਚਲੋ ਬਈ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਸਤਨਾਮ ਵਾਹਿਗੁਰੂ ਹੋ ਗਈ, ਚਲਿਆ ਜਾਂਦਾ। ਪਰ ਕੁਝ ਬੰਦੇ ਹੁੰਦੇ ਨੇ, ਕੁਝ ਵਿਅਕਤੀ ਹੁੰਦੇ ਨੇ ਜਿਹੜੇ ਆਲੇ ਦੁਆਲੇ ਤਰਥੱਲੀ ਮਚਾ ਕੇ ਜਾਂਦੇ ਨੇ, ਪਤਾ ਲੱਗਦਾ ਵੀ ਦੁਨੀਆ 'ਚ ਕੋਈ ਆਇਆ ਸੀ, ਅਤੇ ਜਦੋਂ ਜਾਂਦੇ ਆ ਉਦੋਂ ਵੀ ਪਤਾ ਲੱਗਦਾ। ਕਈ ਵਿਅਕਤੀ ਨੇ ਜਿਹੜੇ ਦੁਨੀਆ 'ਤੇ ਜਾਣ ਤੋਂ ਬਾਅਦ ਬਹੁਤ ਮਸ਼ਹੂਰ ਹੋ ਜਾਂਦੇ ਨੇ, ਊਂ ਭਾਵੇਂ ਉਹਨਾਂ ਨੂੰ ਕੋਈ ਪੁੱਛੇ ਨਾ ਪੁੱਛੇ, ਅਤੇ ਉਹ ਬਾਅਦ ਦੇ ਵਿੱਚ ਮਸ਼ਹੂਰ ਹੋ ਜਾਂਦੇ ਨੇ। ਕਈ ਵਿਅਕਤੀ ਹੁੰਦੇ ਆ ਆਪਣੇ ਵਿਚਾਰਾਂ ਕਰਕੇ ਅਤੇ ਵਿਚਾਰਾਂ ਨੂੰ ਅਮਲੀ ਰੂਪ ਦੇ ਵਿੱਚ ਲਾਗੂ ਕਰਨ ਕਰਕੇ ਉਹ ਸਮਾਜ ਦੇ ਵਿੱਚ ਆਪਣੀ ਥਾਂ ਬਣਾ ਲੈਂਦੇ ਨੇ। ਕਈ ਵਿਅਕਤੀ ਆ ਸਾਰਾ ਦਿਨ ਨੁਕਤਾਚੀਨੀ ਕਰਦੇ ਰਹਿੰਦੇ ਨੇ, ਕਈ ਵਿਅਕਤੀ ਨੇ ਸਾਰਾ ਦਿਨ ਮਿੱਠਾ ਬੋਲਦੇ ਰਹਿੰਦੇ ਨੇ ਪਰ ਉਹ ਛੁਰੀ ਰੱਖਦੇ ਨੇ ਜੇਬ ਦੇ ਵਿੱਚ। ਅਲੱਗ ਅਲੱਗ ਤਰ੍ਹਾਂ ਦੀ ਸ਼ਖਸੀਅਤ ਆ। ਮਹਾਤਮਾ ਗਾਂਧੀ ਬਾਰੇ ਗੱਲ ਆਪਾਂ 15-20 ਮਿੰਟ ਕਰਨੀ ਆ, ਅਤੇ ਮੈਂ ਉਮੀਦ ਕਰਦਾ ਤੁਸੀਂ ਵੀ ਜ਼ਰੂਰ ਕਰੋਗੇ, ਬਸ ਗੱਲ ਇੰਨੀ ਨਾ ਕਰਿਓ ਵੀ ਮਹਾਤਮਾ ਗਾਂਧੀ ਦਾ ਜਨਮ ਦਿਨ ਸੀ ਜਿਹੜਾ 2 ਅਕਤੂਬਰ ਸੀਗਾ ਅਤੇ ਛੁੱਟੀ ਵਾਲਾ ਦਿਨ ਸੀ ਜਿਵੇਂ ਮੈਂ ਸ਼ੁਰੂ 'ਚ ਕੀਤੀ ਆ। ਮਹਾਤਮਾ ਗਾਂਧੀ ਦੀ ਵਿਚਾਰਧਾਰਾ ਦੇ ਵਿੱਚ ਕੀ ਨੁਕਸ ਸੀ, ਮੈਂ ਉਮੀਦ ਕਰਦਾ ਇਹਦੇ ਬਾਰੇ ਵੀ ਗੱਲ ਕਰੋਗੇ, ਤੇ ਕੀ ਉਹਦੇ ਪੋਜ਼ਿਟਿਵ ਐਸਪੈਕਟ ਸੀ। ਮਹਾਤਮਾ ਗਾਂਧੀ ਦੀ ਵਿਚਾਰਧਾਰਾ ਜਿਹੇ ਜੀ ਮਰਜ਼ੀ ਹੋਵੇ, ਪਰ ਇੱਕ ਸੱਚ ਆ ਵੀ ਮਹਾਤਮਾ ਗਾਂਧੀ ਨੂੰ ਮਾਰਨ ਵਾਲਾ ਜਿਹੜਾ ਨੱਥੂ ਰਾਮ ਗੌਂਡਸੇ ਸੀ ਨਾ, ਉਹ ਮਹਾਤਮਾ ਗਾਂਧੀ ਨੂੰ ਫੋਰ ਐਵਰ, ਜਿੰਨੀ ਦੇਰ ਤਾਈਂ ਭਾਰਤੀ ਆ ਜਿਹੜੇ ਉਹ ਭਾਰਤ ਦੀ ਇੰਡੀਆ ਦੀ ਗੱਲ ਕਰਦੇ ਰਹਿਣਗੇ, ਇੰਡੀਅਨ ਕਲਚਰ ਆ ਜਿਹੜਾ ਜਿੰਨੀ ਦੇਰ ਜਿਉਂਦਾ ਰਹੂਗਾ ਉਨੀ ਦੇਰ ਤਾਈਂ ਮਹਾਤਮਾ ਗਾਂਧੀ ਆ ਜਿਹੜਾ ਉਹ ਸ਼ਹੀਦ ਬਣਿਆ ਰਹੂਗਾ, ਉਨੀ ਦੇਰ ਤਾਈਂ ਉਹ ਭਾਰਤੀਆਂ ਦੇ ਮਨਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ 'ਚ ਵੱਸਦਾ ਰਹੂਗਾ। ਦੇਖੋ ਜੇ ਜ਼ੁਬਾਨ ਨਾਲ ਕਿਸੇ ਦਾ ਮੁਕਾਬਲਾ ਨਹੀਂ ਕਰ ਸਕਦੇ ਤੇ ਹਥਿਆਰ ਦੇ ਨਾਲ ਕਿਸੇ ਬੰਦੇ ਨੂੰ ਮਾਰ ਦੇਣਾ, ਹੋ ਸਕਦਾ ਮਹਾਤਮਾ ਗਾਂਧੀ ਇਸ ਮੁਕਾਮ ਤੇ ਨਾ ਪਹੁੰਚਦਾ ਜੇ ਉਹਨੂੰ ਸ਼ਹੀਦ ਨਾ ਕੀਤਾ ਜਾਂਦਾ, ਜੇ ਉਹਦੇ ਗੋਲੀ ਨਾ ਮਾਰੀ ਜਾਂਦੀ, ਜੇ ਉਹਨੂੰ ਕਤਲ ਨਾ ਕੀਤਾ ਜਾਂਦਾ। ਤੇ ਦੂਜੇ ਪਾਸੇ ਗੋਲੀ ਮਾਰਨ ਨਾਲ ਮਾਰਨ ਵਾਲਾ ਕੌਣ ਸੀ? ਨੱਥੂ ਰਾਮ ਗੌਡਸੇ ਆ ਜਿਹੜਾ, ਉਹਦੇ ਬਾਰੇ ਵੀ ਪੜ੍ਹ ਕੇ ਦੇਖ ਲਿਓ ਵੀ ਉਹ ਕੀ ਚੀਜ਼ ਸੀ, ਕੀ ਸ਼ੈ ਸੀ, ਉਹਦੀ ਕੀ ਕੰਟਰੀਬਿਊਸ਼ਨ ਸੀ। ਅਤੇ ਜੇ ਮਹਾਤਮਾ ਗਾਂਧੀ ਬਾਰੇ ਥੋੜ੍ਹਾ ਬਹੁਤ ਵੀ ਜਾਣਨਾ ਚਾਹੁੰਦੇ ਹੋ, ਇੰਨਾ ਕੁ ਤਾਂ ਤੁਹਾਨੂੰ ਪਤਾ ਵੀ ਉਹਨੂੰ ਅਹਿੰਸਾ ਦਾ ਪੁਜਾਰੀ ਕਿਹਾ ਗਿਆ, ਵੀ ਹਰ ਗੱਲ ਦੇ ਵਿੱਚ ਉਹ ਨੌਨ ਵਾਇਲੈਂਸ ਦੀ ਗੱਲ ਕਰਦਾ ਸੀ, ਹਰ ਗੱਲ ਦੇ ਵਿੱਚ ਅਹਿੰਸਾ। ਅਤੇ ਜਿੰਨੇ ਉਹਨੇ ਸੱਤਿਆਗ੍ਰਹਿ ਜਦੋਂ ਤੋਂ, ਇਹ ਕਹਿ ਲਓ ਵੀ ਜਦੋਂ ਤੋਂ ਉਹ ਇੰਡੀਆ ਮਹਾਤਮਾ ਗਾਂਧੀ ਪਰਤ ਕੇ ਆਇਆ ਅਫਰੀਕਾ ਤੋਂ 1915 ਦੇ ਵਿੱਚ, ਉਦੋਂ ਤੋਂ ਲਗਾਤਾਰ ਉਹਨੇ ਭਾਰਤੀ ਲੋਕਾਂ ਨੂੰ ਸੰਘਰਸ਼ ਦੇ ਵਿੱਚ ਪਾਈ ਰੱਖਿਆ। ਉਹ ਇੱਕ ਅਲੱਗ ਗੱਲ ਆ ਵੀ ਕੋਈ ਸੰਘਰਸ਼ ਸੀ ਜਿਹੜਾ ਉਹਦਾ ਰਿਜ਼ਲਟ ਕੀ ਨਿਕਲਿਆ, ਕੀ ਉਹ ਪੋਜ਼ਿਟਿਵ ਸੀ, ਕੀ ਉਹ ਨੈਗੇਟਿਵ ਸੀ, ਪਰ ਇੱਕ ਉਹਦੀ ਜਿਹੜੀ ਇੱਕ ਗੱਲ ਲਈ ਉਹਦੀ ਐਪਰੀਸ਼ੀਏਸ਼ਨ ਕਰਨੀ ਬਣਦੀ ਆ ਕਿ ਹਰ ਇੱਕ ਗੱਲ ਨੂੰ ਉਹ ਲੋਕਾਂ ਦੇ ਵਿੱਚ ਲੈ ਕੇ ਜਾਂਦਾ ਸੀ ਅਤੇ ਲੋਕਾਂ ਦੀ ਤਾਕਤ ਨੂੰ ਸਭ ਤੋਂ ਵੱਡੀ ਤਾਕਤ ਸਮਝਦਾ ਸੀ। ਉਹਦੇ 'ਚ ਮਾਰਕੇਬਾਜ਼ੀ ਨਹੀਂ ਸੀ, ਮੌਕਾ ਪ੍ਰਸਤੀ ਤੁਸੀਂ ਕਹਿ ਸਕਦੇ ਹੋ। ਉਹ ਮੈਨੂੰ ਨਹੀਂ ਪਤਾ ਵੀ ਉਹ ਵਰਡ ਕਹਿਣਾ ਠੀਕ ਹੋਊ ਕਿ ਨਾ ਹੋਊ, ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਮਹਾਤਮਾ ਗਾਂਧੀ ਨੋ ਡਾਊਟ ਲੋਕਾਂ ਤੱਕ ਪਹੁੰਚ ਕਰਦਾ ਸੀ, ਲੋਕਾਂ ਨੂੰ ਮੋਬਿਲਾਈਜ਼ ਕਰਦਾ ਸੀ, ਲੋਕਾਂ ਦੇ ਮਨਾਂ ਦੇ ਵਿੱਚ ਅੰਦੋਲਨ ਦੀ ਚਿੰਗਾੜੀ ਭਰਦਾ ਸੀ, ਪਰ ਜਦੋਂ ਇੱਕ ਅੰਦੋਲਨ ਖਾਸ ਮੁਕਾਮ 'ਤੇ ਪਹੁੰਚਣ ਵਾਲਾ ਹੁੰਦਾ ਸੀ ਉਦੋਂ ਮਹਾਤਮਾ ਗਾਂਧੀ ਸੀ ਜਿਹੜਾ ਉਸ ਨੂੰ ਉਸ ਤੋਂ ਅੱਗੇ ਨਹੀਂ ਸੀ ਲਿਜਾ ਸਕਦਾ, ਲੋਕ ਉਸ ਤੋਂ ਬਾਅਦ ਖਿੰਡ ਜਾਂਦੇ ਸੀ ਜਾਂ ਖੰਡਾ ਦਿੱਤੇ ਜਾਂਦੇ ਸੀ। ਪਰ ਇੱਕ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੁੰਦਾ, ਮਹਾਤਮਾ ਗਾਂਧੀ ਦੇ ਵਿਰੋਧੀ ਵੀ ਮੁਨਕਰ ਨਹੀਂ ਹੁੰਦੇ, ਸ਼ਹੀਦ ਭਗਤ ਸਿੰਘ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੁੰਦਾ ਵੀ ਮਹਾਤਮਾ ਗਾਂਧੀ ਆ ਜਿਹੜਾ ਉਹ ਆਪਣੀ ਹਰ ਗੱਲ ਲੋਕਾਂ ਦੇ ਵਿੱਚ ਲੈ ਕੇ ਜਾਂਦਾ ਸੀ। ਇੱਥੇ ਤਾਂ ਸਾਡੇ ਬਹੁਤ ਆਪਣੇ ਆਪ ਨੂੰ ਬਹਾਦਰ ਦਲੇਰ ਕਹਾਉਣ ਵਾਲੇ ਨੇ ਜਿਹੜੇ ਕਹਿੰਦੇ ਜੀ ਆਪਾਂ ਆਪ ਹੀ ਬੰਦੂਕ ਚੱਕ ਲਈਏ ਅਤੇ ਆਪਾਂ ਆਹ ਕਰ ਦਿਆਂਗੇ ਅਤੇ ਆਪਾਂ ਉਹ ਕਰ ਦਿਆਂਗੇ। ਨੌਜਵਾਨਾਂ ਨੂੰ ਆਮ ਕਰਕੇ ਇਹੋ ਜਿਹੀਆਂ ਗੱਲਾਂ ਕਰਨ ਵਾਲੇ, ਬੰਦੂਕਾਂ ਚੱਕਣ ਵਾਲੇ, ਮਾਰ ਮਰਾਈ ਕਰਨ ਵਾਲੇ ਨੌਜਵਾਨਾਂ ਨੂੰ ਕਈ ਵਾਰੀ ਪਸੰਦ ਹੁੰਦੇ ਅਤੇ ਨੌਜਵਾਨਾਂ ਨੂੰ ਉਹ ਗੁੰਮਰਾਹ ਕਰਕੇ ਲੈ ਜਾਂਦੇ ਨੇ। ਇਸ ਕਰਕੇ ਨੌਜਵਾਨਾਂ ਨੂੰ ਅਹਿੰਸਾ ਦੀ ਗੱਲ ਕਰਨ ਵਾਲਾ ਬੰਦਾ ਬੜਾ ਭੈੜਾ ਲੱਗਦਾ, ਉਹਦੀ ਸ਼ਕਲ ਵੀ ਬਹੁਤ ਭੈੜੀ ਲੱਗਦੀ, ਵਿਚਾਰ ਤਾਂ ਪਤਾ ਹੀ ਨਹੀਂ ਹੁੰਦੇਗੇ ਨਾ। 15 ਦੇ ਵਿੱਚ ਮਹਾਤਮਾ ਗਾਂਧੀ ਅਫਰੀਕਾ ਤੋਂ ਇੰਡੀਆ 'ਚ ਆਇਆ ਜੀ, ਅਤੇ 15 ਤੋਂ ਬਾਅਦ ਜਦੋਂ ਉਹਦੀ ਜ਼ਿੰਦਗੀ ਵੱਲ ਝਾਤੀ ਮਾਰਦੇ ਹਾਂ, 1917 'ਚ ਉਹਨੇ ਚੰਪਾਰਨ ਸੱਤਿਆਗ੍ਰਹਿ ਸ਼ੁਰੂ ਕੀਤਾ, 1918 ਦੇ ਵਿੱਚ ਅਹਿਮਦਾਬਾਦ ਦੇ ਵਿੱਚ ਜਿਹੜਾ ਸੀਗਾ ਉੱਥੇ ਵਿਰੋਧ ਪ੍ਰਦਰਸ਼ਨ ਪ੍ਰੋਟੈਸਟ ਸ਼ੁਰੂ ਕਰਤੇ, ਖੇੜਾ ਦੇ ਵਿੱਚ ਕਿਸਾਨਾਂ ਦਾ ਸੱਤਿਆਗ੍ਰਹਿ ਸ਼ੁਰੂ ਕਰਤਾ 1919 ਦੇ ਵਿੱਚ। ਆਪਾਂ 1900 ਦੀ ਗੱਲ ਕਰ ਰਹੇ ਹਾਂ, 15, 1917, 1918, 1919 'ਚ ਰੌਲਟ ਜਿਹੜਾ ਐਕਟ ਸੀ ਉਹ ਆਇਆ ਸੀ ਸੱਤਿਆਗ੍ਰਹਿ, ਜਦੋਂ ਜਲ੍ਹਿਆਂਵਾਲੇ ਬਾਗ 'ਚ ਵੀ ਬਾਅਦ ਦੇ ਵਿੱਚ ਕਾਂਡ ਹੋਇਆ ਸੀਗਾ। 1919 ਦੇ ਵਿੱਚ ਰੌਲਟ ਸੱਤਿਆਗ੍ਰਹਿ ਸ਼ੁਰੂ ਕੀਤਾ ਸੀ, 1921 ਦੇ ਵਿੱਚ ਜਿਹੜਾ ਵੀ ਅਸੀਂ ਕਿਸੇ ਵੀ ਗੱਲ 'ਤੇ ਸਹਿਯੋਗ ਨਹੀਂ ਕਰਨਾ ਬ੍ਰਿਟਿਸ਼ ਹਕੂਮਤ ਨਾਲ, ਉਹ ਸ਼ੁਰੂ ਹੋਇਆ ਸੀ। 1922 ਦੇ ਵਿੱਚ ਜਦੋਂ ਐਜੀਟੇਸ਼ਨ ਇੱਕ ਖਾਸ ਮੁਕਾਮ ਤੋਂ ਅੱਗੇ ਪਹੁੰਚੀ, ਕੁਛ ਲੋਕਾਂ ਦੇ ਗਰੁੱਪ ਨੇ ਪੁਲਿਸ ਚੌਂਕੀ 'ਤੇ ਹਮਲਾ ਕਰਤਾ, ਪੁਲਿਸ ਵਾਲੇ ਮਾਰੇ ਗਏ, ਮਹਾਤਮਾ ਗਾਂਧੀ ਨੇ ਉਹ ਚੌਰਾ ਚੋਰੀ ਘਟਨਾ ਜਿਹਨੂੰ ਕਹਿੰਦੇ ਆ ਫਿਰ ਇਹ ਵਾਪਸ ਲੈ ਲਿਆ ਵੀ ਮੇਰੇ ਅੰਦੋਲਨ ਦੇ ਵਿੱਚ, ਸਾਡੇ ਅੰਦੋਲਨ ਦੇ ਵਿੱਚ ਹਿੰਸਾ ਨਹੀਂ ਹੋ ਸਕਦੀ। 1928 ਦੇ ਵਿੱਚ ਬਾਰਡੋਲੀ ਦਾ ਕਿਸਾਨ ਅੰਦੋਲਨ ਹੋਇਆ, ਉਹਦੇ ਵਿੱਚ ਫਾਰਮਰਸ ਨੂੰ ਉਹਨਾਂ ਨੇ ਔਰਗੇਨਾਈਜ਼ ਕੀਤਾ। 1929 ਦੇ ਵਿੱਚ ਜਦੋਂ ਕਾਂਗਰਸ ਨੇ ਸੰਪੂਰਨ ਸਵਰਾਜ ਦਾ ਜਿਹੜਾ ਟੀਚਾ ਮਿੱਥਿਆ, ਉਹ ਅਤੇ ਉਸ ਤੋਂ ਬਾਅਦ 1930 ਦੇ ਵਿੱਚ ਸਿਵਲ ਨਾਫਰਮਾਨੀ ਅੰਦੋਲਨ ਸ਼ੁਰੂ ਹੋਇਆ। 1930 ਦੇ ਵਿੱਚ ਡਾਂਡੀ ਯਾਤਰਾ ਹੋਈ। 1930 ਦੇ ਵਿੱਚ ਹੀ ਜਿਹੜਾ ਲੂਣ ਕੱਢਦੇ ਹੁੰਦੇ ਸੀਗੇ ਉਹਨਾਂ ਨੇ, ਬ੍ਰਿਟਿਸ਼ ਜਿਹੜਾ ਇੰਪੀਰੀਅਲਿਜ਼ਮ ਆ ਕਾਨੂੰਨ ਬਣਾਏ ਹੋਏ ਸੀ ਵੀ ਕੋਈ ਬੰਦਾ ਜਿਹੜਾ ਉਹ ਸੀ ਦੇ ਵਿੱਚੋਂ ਓਸ਼ਨ ਦੇ ਵਿੱਚੋਂ ਲੂਣ ਨਹੀਂ ਕੱਢ ਸਕਦਾ, ਨੂੰ ਨਮਕ ਆ ਜਿਹੜਾ ਨਹੀਂ ਬਣਾ ਸਕਦਾ, ਉਹ ਨਮਕ ਸੱਤਿਆਗ੍ਰਹਿ ਜਿਹੜਾ ਉਹਨਾਂ ਦੇ ਕਾਨੂੰਨਾਂ ਦੀ ਉਲੰਘਣਾ ਕੀਤੀ। 1931 ਦੇ ਵਿੱਚ ਗਾਂਧੀ ਇਰਵਨ ਸਮਝੌਤਾ ਜਿਹੜਾ ਗੋਲਮੇਜ ਕਾਨਫਰੰਸ ਉਹ ਹੋਇਆ ਜੀ। 1935 ਦੇ ਵਿੱਚ ਇੰਡੀਅਨ ਐਕਟ ਜਿਹੜਾ ਪਾਸ ਕੀਤਾ ਸੀਗਾ ਉਹਦੇ ਬਾਰੇ ਗੱਲਬਾਤ ਚੱਲੀ। 1939 ਦੇ ਵਿੱਚ ਸਾਰੇ ਕਾਂਗਰਸ ਦੇ ਮੰਤਰੀ ਨੇ ਅਸਤੀਫਾ ਦਿੱਤਾ। 1942 ਦੇ ਵਿੱਚ ਭਾਰਤ ਛੱਡੋ ਅੰਦੋਲਨ ਚੱਲਿਆ। 1946 ਦੇ ਵਿੱਚ ਜਦੋਂ 1947 'ਚ ਸੋ ਕਾਲਡ ਕਹਿੰਦੇ ਆਜ਼ਾਦੀ ਮਿਲੀ, ਉਦੋਂ ਪਹਿਲਾਂ ਫਿਰਕੂ ਦੰਗੇ ਸ਼ੁਰੂ ਹੋ ਗਏ ਸੀ। ਅਤੇ 1948 ਦੇ ਵਿੱਚ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਮਾਰਤਾ। ਜਾਣੀ 1915 ਤੋਂ ਲੈ ਕੇ ਜਦੋਂ 1948 ਤੱਕ ਦੀ ਕਾਰਵਾਈ ਵੇਖੋਗੇ ਤਾਂ ਮਹਾਤਮਾ ਗਾਂਧੀ ਨਾਂ ਦਾ ਇਨਸਾਨ ਲਗਾਤਾਰ ਆਪਣੀ ਨਿੱਜੀ ਜ਼ਿੰਦਗੀ ਛੱਡ ਕੇ ਲੋਕਾਂ ਦੇ ਮਨਾਂ ਦੇ ਵਿੱਚ ਬ੍ਰਿਟਿਸ਼ ਹਕੂਮਤ ਦੇ ਖਿਲਾਫ ਬਗਾਵਤ ਭਰਦਾ ਰਿਹਾ। ਇਹ ਗੱਲ ਵੱਖਰੀ ਹੈ ਵੀ ਉਹਦੇ ਬਗਾਵਤ ਭਰਨ ਦੇ ਢੰਗ ਤਰੀਕੇ ਆ ਜਿਹੜੇ ਉਹ ਠੀਕ ਸੀ ਨਹੀਂ ਸੀ, ਕੀ ਕਾਰਨ ਸੀ, ਕੀ ਉਹ ਡੋਮੀਨੀਅਨ ਸਟੇਟਸ ਚਾਹੁੰਦਾ ਸੀ ਜਿਵੇਂ ਕਾਂਗਰਸ ਦਾ ਇਰਾਦਾ ਲੱਗਦਾ ਸੀ, ਜਾਂ ਸੱਚੀ ਮੁੱਚੀ ਉਹਦਾ ਇੱਕ ਆਪਣਾ ਕੰਮ ਕਰਨ ਦਾ ਢੰਗ ਸੀ। ਜਦੋਂ ਇਸ ਕਸਵੱਟੀ 'ਤੇ ਤੁਸੀਂ ਪਰਖ ਕੇ ਵੇਖਦੇ ਹੋ ਤਾਂ ਤੁਹਾਨੂੰ ਲੱਗੂਗਾ ਵੀ ਡੈਫੀਨੇਟਲੀ ਉਹਦਾ ਇੱਕ ਰੋਲ ਆ ਭਾਰਤੀ ਸਮਾਜ ਦੇ ਵਿੱਚ। ਇਨਕਲਾਬੀਆਂ ਦਾ ਆਪਦਾ ਰੋਲ ਆ, ਬੱਬਰ ਅਕਾਲੀ ਲਹਿਰ ਦਾ ਆਪਣਾ ਰੋਲ ਆ, ਸ਼ਹੀਦ ਆਜ਼ਮ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਆਪਣਾ ਰੋਲ ਆ, ਨੇਤਾ ਜੀ ਸੁਭਾਸ਼ ਚੰਦਰ ਦਾ ਆਪਣਾ ਰੋਲ ਆ। ਇਹ ਸਾਰੀਆਂ ਮੂਵਮੈਂਟਸ ਨੂੰ ਜਦੋਂ ਤੁਸੀਂ ਕੁਲੈਕਟਿਵਲੀ ਦੇਖੋਗੇ ਨਾ, ਅਨੈਲਿਸਿਸ ਕਰੋਗੇ, ਤਾਂ ਤੁਹਾਨੂੰ ਤੁਸੀਂ ਇਸ ਸਿੱਟੇ 'ਤੇ ਪਹੁੰਚੋਗੇ ਵੀ ਸਾਰਿਆਂ ਦੀ ਆਪੋ ਆਪਣੀ ਥਾਂ ਹੈ। ਉਹਦੇ ਵਿੱਚੋਂ ਜੇ ਆਪਾਂ ਕਿਸੇ ਨੂੰ ਮਾਈਨਸ ਕਰਨ ਦੀ ਕੋਸ਼ਿਸ਼ ਕਰਾਂਗੇ ਨਾ ਤਾਂ ਉਹ ਸੰਭਵ ਨਹੀਂ ਹੈਗੀ। ਆਪਾਂ ਮਨ ਦੇ ਵਿੱਚ ਨਫ਼ਰਤਾ ਚੱਕ ਕੇ ਚੱਲ ਸਕਦੇ ਹਾਂ ਵੀ ਜਿਹੜੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਮੰਨਦੇ ਨੇ ਉਹ ਕਹਿਣਗੇ ਜੀ ਨਹੀਂ ਵੀ ਜਿਹੜੀ ਇੰਡੀਅਨ ਨੈਸ਼ਨਲ ਆਰਮੀ ਬਣਾਈ ਸੀ ਵੀ ਫੌਜ ਵਾਲਾ ਜਿਹੜਾ ਢੰਗ ਤਰੀਕਾ ਇੱਕੋ ਇੱਕ ਉਹ ਹੀ ਹੱਲ ਸੀ। ਜਿਹੜੇ ਸ਼ਹੀਦ ਭਗਤ ਸਿੰਘ ਦੇ ਰਾਹ ਨੂੰ ਠੀਕ ਮੰਨਦੇ ਆ, ਜੇ ਉਹ ਕਹਿਣ ਜੀ ਮਹਾਤਮਾ ਗਾਂਧੀ ਨੂੰ ਮਾਈਨਸ ਕਰ ਦਿਓ ਅਤੇ ਭਗਤ ਸਿੰਘ ਦਾ ਰਾਹ ਸੀ ਜਿਹੜਾ ਇੱਕੋ ਇੱਕ ਉਹੀ ਰਾਹ ਠੀਕ ਸੀ, ਤਾਂ ਉਹ ਵੀ ਕੋਈ ਠੀਕ ਮਤਲਬ ਜਿਹੜੀ ਪੋਜੀਸ਼ਨ ਨਹੀਂ ਹੋਣੀ। ਇਸੇ ਤਰ੍ਹਾਂ ਜੇ ਮਹਾਤਮਾ ਗਾਂਧੀ ਨੂੰ ਮੰਨਣ ਵਾਲੇ ਇਹੀ ਗਾਣੇ ਗਾਉਂਦੇ ਰਹਿਣ ਵੀ ਲੇ ਦੀ ਤੁਮੇ ਆਜ਼ਾਦੀ ਬਿਨਾਂ ਖੜਗ ਬਿਨਾਂ ਢਾਲ ਸਾਬਰਮਤੀ ਕੇ ਸੰਤ ਤੂੰ ਨੇ ਕਰ ਦਿਆ ਕਮਾਲ, ਤਾਂ ਉਹ ਵੀ ਮੇਰਾ ਖਿਆਲ ਓਨੈਸਟ ਹੀ ਨਹੀਂ ਹੋਣੀ। ਹਰੇਕ ਜਿਹੜੀ ਹਿਸਟੋਰਿਕ ਪਰਸਨੈਲਿਟੀ ਆ ਉਹਨੂੰ ਬਣਦੀ ਥਾਂ ਜਿਹੜੀ ਦੇਣੀ ਚਾਹੀਦੀ ਆ। ਆਪਾਂ ਉਸ ਦਿਨ ਵੀ ਗੱਲ ਕਰਦੇ ਸੀ ਵੀ ਕਿਸੇ ਵਿਅਕਤੀ ਦੇ ਜਨਮ ਤੋਂ ਜਨਮ ਦਿਨ ਮਨਾਉਣਾ ਕੋਈ ਚਲੋ ਚੰਗੀ ਗੱਲ ਤਾਂ ਹੈਗੀ ਆ ਪਰ ਐਡੀ ਚੰਗੀ ਗੱਲ ਨਹੀਂ, ਕਿਉਂਕਿ ਬੰਦਾ ਜਦੋਂ ਦੁਨੀਆ ਤੋਂ ਜਾਂਦਾ ਉਹਦੇ ਕੰਮਾਂ ਦਾ ਲੇਖਾ ਜੋਖਾ ਹੁੰਦਾ ਫਿਰ ਪਤਾ ਲੱਗਦਾ। ਜਦੋਂ ਮਹਾਤਮਾ ਗਾਂਧੀ ਦੀ ਜ਼ਿੰਦਗੀ ਬਾਰੇ ਲੇਖਾ ਜੋਖਾ ਕਰਕੇ ਵੇਖਦੇ ਹਾਂ ਤਾਂ ਸਿੰਪਲ ਜ਼ਿੰਦਗੀ, ਐਕਟਿਵ, ਸਾਰੀ ਉਮਰ ਐਕਟਿਵ ਰਿਹਾ ਅਤੇ ਨਿਸ਼ਾਨਾ ਦਾ ਉਹਦਾ ਇਹੀ ਸੀਗਾ ਵੀ ਇੰਡੀਆ ਦੇ ਵਿੱਚ ਘੱਟੋ ਘੱਟ ਇਹੋ ਜਿਹਾ ਰਾਜ ਸਥਾਪਿਤ ਹੋਵੇ ਜਿੱਥੇ ਬਾਹਰਲਿਆਂ ਦੀ ਕੋਈ ਦਖਲਦਾਜ਼ੀ ਨਾ ਹੋਵੇ। ਇਹ ਇੱਕ ਵੱਖਰੀ ਗੱਲ ਆ ਵੀ ਉਹਦਾ ਇਹ ਸੁਪਨਾ ਨਹੀਂ ਸੀ ਹੈਗਾ ਵੀ ਇੰਡੀਆ ਦੇ ਵਿੱਚ ਇੱਕ ਇਹੋ ਜਿਹਾ ਰਾਜ ਹੋਵੇ ਜਿੱਥੇ ਸਾਰੇ ਬਰਾਬਰ ਹੋਣ। ਦੇਖੋ ਇਹ ਬਰਾਬਰਤਾ ਦੀ ਗੱਲ ਕਰਨਾ ਅਤੇ ਸੋਚਣਾ ਇਹ ਬਹੁਤ ਵੱਡੀ ਗੱਲ ਹੁੰਦੀ ਆ। ਇੱਕ ਇਹ ਸੋਚਣਾ ਬਈ ਇੰਡੀਆ ਦੇ ਵਿੱਚ ਸਾਡੇ ਲੋਕਾਂ ਦਾ ਰਾਜ ਹੋਵੇ ਅਤੇ ਇੱਕ ਇਹ ਸੋਚਣਾ ਵੀ ਇੰਡੀਆ ਦੇ ਵਿੱਚ ਰਾਜ ਇਹੋ ਜਿਹਾ ਹੋਵੇ ਜਿੱਥੇ ਸਾਰੇ ਬਰਾਬਰ ਰਹਿਣ, ਜਿੱਥੇ ਸਾਰਿਆਂ ਨੂੰ ਬਰਾਬਰ ਦੀਆਂ ਸਹੂਲਤਾਂ ਹੋਣ, ਜਿੱਥੇ ਸਾਰਿਆਂ ਨੂੰ ਰੋਟੀ ਰੋਜ਼ੀ ਦੇ ਬਰਾਬਰ ਦੇ ਮੌਕੇ ਮਿਲਦੇ ਹੋਣ। ਇਹ ਤਾਂ ਫਿਰ ਸਮਾਜਵਾਦੀ ਵੀ ਸੋਚ ਸਕਦੇ, ਇਹ ਤਾਂ ਭਗਤ ਸਿੰਘ ਦੀ ਸੋਚ 'ਤੇ ਖੜ੍ਹਨ ਵਾਲੀ ਸੋਚ ਸਕਦੇ ਨੇ, ਪਰ ਮਹਾਤਮਾ ਗਾਂਧੀ ਸੋਸ਼ਲਿਸਟ ਨਹੀਂ ਸੀ, ਉਹ ਸਮਾਜਵਾਦੀ ਨਹੀਂ ਸੀ। ਪਰ ਇਹਦਾ ਮਤਲਬ ਇਹ ਤਾਂ ਨਹੀਂ ਜੇ ਮਹਾਤਮਾ ਗਾਂਧੀ ਸਮਾਜਵਾਦੀ ਨਹੀਂ ਸੀ, ਉਹਦੀ ਸੋਸ਼ਲਿਸਟ ਥਿੰਕਿੰਗ ਨਹੀਂ ਸੀ ਤਾਂ ਉਹ ਕੁਝ ਵੀ ਨਹੀਂ ਸੀ। ਬਿਲਕੁਲ ਜੀ, ਡੈਫੀਨੇਟਲੀ ਉਹ ਕੁਝ ਸੀਗਾ, ਉਹਦਾ ਜਿਹੜਾ ਅਹਿੰਸਾ ਦਾ ਅੰਦੋਲਨ ਆ ਸਾਰੀ ਦੁਨੀਆ ਦੇ ਵਿੱਚ ਫੈਲਿਆ ਅਤੇ ਮੈਂ ਇਹ ਸਮਝਦਾ ਬਈ ਕੋਈ ਵੀ ਅੰਦੋਲਨ ਜਦੋਂ ਸ਼ੁਰੂ ਹੁੰਦਾ ਨਾ, ਕੋਈ ਵੀ ਅੰਦੋਲਨ ਦੁਨੀਆ 'ਚ ਜਿੱਥੇ ਵੀ ਕਿਤੇ ਸ਼ੁਰੂ ਹੁੰਦਾ, ਜਦੋਂ ਅੰਦੋਲਨ ਨੂੰ ਚਲਾਉਣ ਵਾਲੇ ਘੱਟ ਗਿਣਤੀ 'ਚ ਹੁੰਦੇ ਆ ਤਾਂ ਉਹਨਾਂ ਕੋਲ ਅਹਿੰਸਾ ਦੇ ਹਥਿਆਰ ਤੋਂ ਬਿਨਾਂ, ਦੇਖੋ ਅਹਿੰਸਾ ਦੇ ਹਥਿਆਰ ਤੋਂ ਬਿਨਾਂ ਅਤੇ ਕਲਮ ਤੋਂ ਬਿਨਾਂ ਹੋਰ ਕੋਈ ਹਥਿਆਰ ਹੁੰਦਾ ਹੀ ਨਹੀਂ। ਹਾਂ ਇਹ ਵੱਖਰੀ ਗੱਲ ਆ, ਜਦੋਂ ਉਹਨਾਂ ਦੀ ਐਗਜ਼ਿਸਟੈਂਸ ਨੂੰ ਖਤਰਾ ਹੋ ਜੇ, ਸੈਲਫ ਡਿਫੈਂਸ ਦੇ ਲਈ ਹਥਿਆਰ ਚੱਕਦੇ ਆ, ਉਹ ਇੱਕ ਗੱਲ ਵੱਖਰੀ ਆ। ਪਰ ਜਦੋਂ ਲੋਕ ਬਹੁਤ ਥੋੜ੍ਹੀ ਗਿਣਤੀ 'ਚ ਹੁੰਦੇ ਨੇ, ਜਦੋਂ ਉਹਨਾਂ ਦੇ ਵਿਚਾਰ ਅਜੇ ਲੋਕਾਂ ਦੇ ਦਿਮਾਗਾਂ 'ਚ ਨਹੀਂ ਗਏ ਹੁੰਦੇ, ਅਤੇ ਉਦੋਂ ਉਹਨਾਂ ਕੋਲ ਇੱਕੋ ਇੱਕ ਹਥਿਆਰ ਹੁੰਦਾ ਆਪਣੇ ਵਿਚਾਰਾਂ ਨੂੰ ਪ੍ਰਚਾਰ ਕਰਨ ਦਾ, ਉਹ ਹੁੰਦਾ ਕਲਮ ਦਾ, ਜ਼ੁਬਾਨ ਦਾ ਅਤੇ ਅਹਿੰਸਾ ਦਾ, ਅਤੇ ਉਹੀ ਮਹਾਤਮਾ ਗਾਂਧੀ ਨੇ ਅਪਣਾਇਆ ਸੀ। ਇਸ ਕਰਕੇ ਮਹਾਤਮਾ ਗਾਂਧੀ ਦੇ ਰਾਹ ਦੀ ਐਪਰੀਸ਼ੀਏਸ਼ਨ ਕਰਨੀ ਬਣਦੀ ਹੈ ਜੀ, ਬਿਲਕੁਲ ਬਣਦੀ ਹੈ। ਅਤੇ ਦੂਜੇ ਪਾਸੇ ਜਿਹੜੇ ਜਿਨ੍ਹਾਂ 'ਚ ਇੰਨੀ ਵੀ ਸਹਿਣ ਸ਼ਕਤੀ ਹੈ ਨਹੀਂ ਵੀ ਉਹ ਕਿਸੇ ਨੂੰ ਸੁਣ ਹੀ ਸਕਣ, ਉਹ ਵਿਰੋਧੀ ਦੇ ਵਿਚਾਰ ਨੂੰ ਸੁਣ ਸਕਣ, ਜਿਨ੍ਹਾਂ 'ਚ ਇੰਨੀ ਵੀ ਪੇਸ਼ੈਂਸ ਹੈ ਨਹੀਂ, ਤਾਂ ਉਹਨਾਂ ਨੂੰ ਤੁਸੀਂ ਕਿਹੋ ਜਿਹੇ ਬੰਦੇ ਕਹੋਗੇ। ਪਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਆ ਜੀ, ਅੱਜ ਕੱਲ੍ਹ ਜਿਹੜਾ ਕੁਝ ਇੰਡੀਆ 'ਚ ਵਾਪਰ ਰਿਹਾ ਉਹ ਕਹਿਣ ਨੂੰ ਮਹਾਤਮਾ ਗਾਂਧੀ ਦੀ ਗੱਲ ਕਰਦੇ ਨੇ, ਪਰ ਉਹ ਨੱਥੂ ਰਾਮ ਗੋਡਸੇ ਦੇ ਰਾਹ ਦੇ ਉੱਤੇ ਚੱਲਦੇ ਨੇ ਅਤੇ ਉਹਨੂੰ ਵਡਿਆਇਆ ਜਾਂਦਾ। ਇੱਕ ਪਾਸੇ ਵੀਰ ਸਾਵਰਕਰ ਦੀ ਗੱਲ ਚੱਲਦੀ ਹੈ, ਜਿਹੜੇ ਅੰਗਰੇਜ਼ਾਂ ਤੋਂ ਮਾਫ਼ੀ ਮੰਗ ਕੇ ਬਾਹਰ ਆਉਂਦੇ ਆ, ਜਿਨ੍ਹਾਂ ਦਾ ਇੰਡੀਅਨ ਫਰੀਡਮ ਸਟਰਗਲ ਦੇ ਵਿੱਚ ਕੋਈ ਰੋਲ ਹੀ ਹੈ ਨਹੀਂ ਗਾ। ਅਤੇ ਦੂਜੇ ਪਾਸੇ ਮਹਾਤਮਾ ਗਾਂਧੀ ਹੈ ਜਿਹੜਾ ਕਹਿੰਦਾ ਸੀ ਬਈ ਧਰਮ ਦੇ ਨਾਂ 'ਤੇ ਲੜਾਈਆਂ ਗਲਤ ਨੇ, ਹਿੰਦੂ ਮੁਸਲਮਾਨ ਸਿੱਖ ਸਭ ਇੱਕੋ ਨੇ, ਆਪਸ ਵਿੱਚ ਦੀ ਲੜਨਾ ਨਹੀਂ ਚਾਹੀਦਾ, ਈਵਨ ਦੋ ਦੇਸ਼ ਨਹੀਂ ਬਣਨੇ ਚਾਹੀਦੇ। ਦੇਖੋ ਮਹਾਤਮਾ ਗਾਂਧੀ ਦਾ ਕਤਲ ਹੀ ਇਸ ਕਰਕੇ ਹੋਇਆ ਸੀ ਕਿਉਂਕਿ ਬਾਕੀ ਦੇ ਜਿਹੜੇ ਲੋਕ ਸੀ ਪੋਲੀਟੀਕਲ ਲੋਕ ਉਸ ਵੇਲੇ ਉਹ ਇਸ ਗੱਲ 'ਤੇ ਆ ਗਏ ਸੀ ਬਈ ਦੋ ਦੇਸ਼ ਬਣਨੇ ਚਾਹੀਦੇ ਆ, ਅਤੇ ਦੋ ਦੇਸ਼ ਬਣ ਗਏ ਸੀ। ਮਹਾਤਮਾ ਗਾਂਧੀ ਇਹਦੇ ਹੱਕ ਦੇ ਵਿੱਚ ਨਹੀਂ ਸੀ, ਇਹ ਵੀ ਇੱਕ ਪੋਜ਼ਿਟਿਵ ਪੱਖ ਆ ਬਈ ਦੇਸ਼ ਨੂੰ ਤੁਸੀਂ ਧਰਮਾਂ ਦੇ ਨਾਂ 'ਤੇ ਵੰਡੋਗੇ, ਧਰਮਾਂ ਦੇ ਨਾਂ 'ਤੇ ਵੰਡ ਕੇ ਫਿਰ ਅੱਗੇ ਜਾਤਾਂ ਦੇ ਨਾਂ 'ਤੇ ਵੰਡੋਗੇ। ਮਹਾਤਮਾ ਗਾਂਧੀ ਦਾ ਜਿਹੜਾ ਕਤਲ ਹੋਣਾ ਆਪਣੇ ਆਪ ਦੇ ਵਿੱਚ, ਜਦੋਂ ਤੁਸੀਂ ਇਹਨੂੰ ਵੇਖੋਗੇ ਤਾਂ ਕਤਲ ਦਾ ਮੁੱਖ ਕਾਰਨ ਇਹ ਵੀ ਉਹਦੇ ਵਿਚਾਰ ਸੀ ਜਿਹੜੇ ਸ਼ਕਤੀਸ਼ਾਲੀ ਸੀ, ਬਹੁਤ ਸਾਰੇ ਲੋਕਾਂ ਨੂੰ ਜਿਹੜੇ ਖਾਸ ਕਰਕੇ ਕੱਟੜ ਫਿਰਕੂ ਲੋਕ ਨੇ ਉਹਨਾਂ ਨੂੰ ਉਹਨਾਂ ਦੇ ਵਿਚਾਰ ਚੁਭਦੇ ਸੀ, ਉਹਨਾਂ ਦੇ ਮਹਾਤਮਾ ਗਾਂਧੀ ਫਿੱਟ ਨਹੀਂ ਸੀ ਬੈਠਦਾ, ਅਤੇ ਇਸ ਕਰਕੇ ਉਹਦਾ ਕਤਲ ਕੀਤਾ ਗਿਆ, ਅਤੇ ਕਤਲ ਕਰਕੇ ਮਹਾਤਮਾ ਗਾਂਧੀ ਆ ਜਿਹੜਾ ਉਹ ਸ਼ਹੀਦ ਦਾ ਦਰਜਾ ਹਾਸਲ ਕਰ ਗਿਆ। ਅਫਰੀਕਾ ਦੇ ਵਿੱਚ ਨਾ ਮੈਂ ਕਾਫ਼ੀ ਸਾਰੇ ਲੋਕ ਜਿਹੜੇ ਅਫਰੀਕਾ 'ਚੋਂ ਆਏ ਨੇ ਕਦੇ ਕਦੇ ਗੱਲ ਕਰਦਾ ਹੁੰਦਾ, ਉਹ ਮਹਾਤਮਾ ਗਾਂਧੀ ਨੂੰ ਨਾ ਰੱਬ ਵਾਂਗ ਪੂਜਦੇ ਆ ਕਈ ਲੋਕ ਤਾਂ, ਕਿਉਂਕਿ ਉੱਥੇ ਰੇਸਿਜ਼ਮ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਰੇਸਿਜ਼ਮ ਸੀ। ਰੇਸਿਜ਼ਮ ਤਾਂ ਸਾਡੇ ਆਪਣੇ ਵੀ ਹੈਗਾ, ਇੱਥੇ ਵੀ ਹੈਗਾ, ਸਾਡੇ ਆਪਣੇ ਪਿੰਡਾਂ ਦੇ ਵਿੱਚ ਹੈਗਾ ਰੇਸਿਜ਼ਮ, ਨਸਲੀ ਵਿਤਕਰਾ ਜਿਹਨੂੰ ਕਹਿੰਦੇ ਹਾਂ। ਮਹਾਤਮਾ ਗਾਂਧੀ ਨੇ ਰੇਸਿਜ਼ਮ ਦੇ ਖਿਲਾਫ ਅਫਰੀਕਾ ਦੇ ਵਿੱਚ ਕਾਫ਼ੀ ਕੁਛ ਕੀਤਾ। ਜਿੰਨੀਆਂ ਵੀ ਸਟਰਗਲਸ ਨੇ ਨਾ, ਜੇ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਪੇਸ਼ੈਂਸ ਨਾਲ ਚਲਾਇਆ ਜਾਵੇ, ਹਿੰਸਾ ਜਿਹੜੀ ਉਹਦਾ ਨਾਂ ਨਿਸ਼ਾਨ ਨਾ ਹੋਵੇ, ਉਹਦੇ ਨੇੜੇ ਨਾ ਆਵੇ, ਤਾਂ ਉਹ ਐਜੀਟੇਸ਼ਨ ਆ ਜਿਹੜੀ, ਸਟਰਗਲ ਆ ਜਿਹੜੀ, ਸੱਤਿਆਗ੍ਰਹਿ ਆ, ਉਹ ਜ਼ਰੂਰ ਸਫਲ ਹੁੰਦਾ। ਅਸੀਂ ਖੁਦ ਦੇਖਿਆ ਜੀ ਆ 2-3 ਸਾਲਾਂ ਦੇ ਵਿੱਚ ਕਿਸਾਨਾਂ ਦਾ ਜਿਹੜਾ ਸੱਤਿਆਗ੍ਰਹਿ ਦਿੱਲੀ ਦੇ ਵਿੱਚ, ਕਿਸਾਨਾਂ ਦਾ ਜਿਹੜਾ ਸਟਰਗਲ ਜਿਹੜਾ ਦਿੱਲੀ ਚੱਲਿਆ, ਪੂਰੀ ਦੀ ਪੂਰੀ ਸਰਕਾਰ, ਸਾਰਾ ਪ੍ਰਸ਼ਾਸਨ ਇੱਕ ਪਾਸੇ, ਅਤੇ ਵਾਸਟ ਮਜੋਰਿਟੀ ਸੀਗੀ ਮੋਦੀ ਦੀ BJP ਦੀ, ਅਤੇ ਉਹਨਾਂ ਦੀਆਂ ਗੋਡਣੀਆਂ ਲਵਾਤੀਆਂ ਜੀ। ਇਹਦੇ ਵਿੱਚ ਅਹਿੰਸਾ ਦਾ ਇੱਕ ਆਪਣਾ ਰੋਲ ਆ। ਅੱਛਾ, ਇਹ ਅੰਦੋਲਨ ਨੂੰ ਵੀ ਖਰਾਬ ਕਰਨ ਦੀ ਬਹੁਤ ਸਾਰੀਆਂ ਕੋਸ਼ਿਸ਼ਾਂ ਹੋਈਆਂ, ਬਹੁਤ ਸਾਰੇ ਜਿਹੜੇ ਮਾਰਕੇਬਾਜ਼ ਲੋਕ ਸੀ ਨਾ, ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਵੀ ਅੰਦੋਲਨ ਖਿੰਡ ਪੁਣ ਜਾਵੇ, ਪਰ ਇਹ ਨਹੀਂ ਖਿੰਡਿਆ। ਜਿੱਥੇ ਵੀ ਕਿਸੇ ਲਹਿਰ ਦਾ, ਕਿਸੇ ਮੂਵਮੈਂਟ ਦਾ ਉਦੇਸ਼ ਬੜਾ ਕਲੀਅਰ ਹੁੰਦਾ ਅਤੇ ਉਹਦਾ ਰਸਤਾ ਜਿਹੜਾ ਉਹ ਠੀਕ ਹੁੰਦਾ, ਉਹ ਅੰਦੋਲਨ ਸਫਲ ਹੋਣ ਵੱਲ ਵੱਧਦਾ। ਅਤੇ ਜਿਹੜੇ ਅੰਦੋਲਨ ਦੇ ਵਿੱਚ ਮੌਕਾ ਪ੍ਰਸਤ, ਮਾਰਕੇਬਾਜ਼, ਬੰਦੂਕਾਂ ਵਾਲੇ, ਹਰ ਇੱਕ ਗੱਲ 'ਤੇ ਮੈਂ ਕਰਨ ਵਾਲੇ ਅੱਗੇ ਆ ਜਾਂਦੇ ਨੇ ਨਾ, ਉਹ ਲਹਿਰ ਦਾ ਤਾਂ ਨੁਕਸਾਨ ਕਰਦੇ ਹੀ ਕਰਦੇ ਨੇ, ਆਪਣਾ ਵੀ ਨੁਕਸਾਨ ਕਰ ਲੈਂਦੇ ਨੇ। ਉਹਨਾਂ ਦੇ ਉੱਤੇ ਸਰਕਾਰ ਨੂੰ ਜਬਰ ਕਰਨ ਦਾ ਬਹਾਨਾ ਬਣ ਜਾਂਦਾ, ਸਰਕਾਰ ਨੂੰ ਮੌਕਾ ਮਿਲ ਜਾਂਦਾ, ਕਿਉਂਕਿ ਸਰਕਾਰ ਕੋਲ ਮੀਡੀਆ ਤੰਤਰ ਆ, ਸਰਕਾਰ ਨੂੰ ਬਹਾਨਾ ਮਿਲ ਜਾਂਦਾ। ਸਰਕਾ�ਰ ਉਹਨਾਂ ਨੂੰ ਫਿਰ ਬਹੁਤ ਵੱਡੇ ਨਾ ਦੁਸ਼ਮਣ ਬਣਾ ਕੇ ਪੇਸ਼ ਕਰਦੀ ਆ, ਇਸ ਕਰਕੇ ਉਹ ਮਗਰੋਂ ਲੋਕਾਂ 'ਤੇ ਵੀ ਜਬਰ ਕਰਦੀ ਆ। ਆਪਾਂ ਕਾਫ਼ੀ ਸਾਰੀਆਂ ਗੱਲਾਂ ਕਰ ਲਈਆਂ ਜੀ, ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈਏ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਬਰਾੜ ਜੀ ਥੈਂਕ ਯੂ,
ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ?
ਬਹੁਤ ਵਧੀਆ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਾਂਧੀ ਜੀ ਦੀ ਲਾਈਫ ਬਾਰੇ।
ਧੰਨਵਾਦ ਜੀ, ਧੰਨਵਾਦ ਤੁਹਾਡਾ।
ਬਰਾੜ ਜੀ, ਜਰਮਨ ਲੋਕਾਂ ਨੇ ਮੈਨੂੰ ਇੱਕ ਵਾਰੀ ਇਹ ਗੱਲ ਕਹੀ ਵੀ ਜੇ ਸਾਨੂੰ ਨਾ ਹਿਟਲਰ ਦੇ ਬਜਾਏ ਕਿਤੇ ਗਾਂਧੀ ਮਿਲ ਜਾਂਦਾ ਤਾਂ ਦੁਨੀਆ ਹੋਰ ਦੀ ਹੋਰ ਹੀ ਹੁੰਦੀ।
ਕਿਆ ਬਾਤ ਹੈ ਬਾਜੀ।
ਉਸ ਦਿਨ ਤੋਂ ਬਾਅਦ ਮੈਂ ਨਾ ਗਾਂਧੀ ਬਾਰੇ ਸਟੱਡੀ ਕਰਨਾ ਸ਼ੁਰੂ ਕੀਤਾ, ਨਹੀਂ ਤੇ ਉਸ ਤੋਂ ਪਹਿਲਾਂ ਜਿਹੜੀ ਇੰਡੀਆ 'ਚ ਸਾਨੂੰ ਜਿੰਨੀ ਵੀ ਐਜੂਕੇਸ਼ਨ ਦਿੱਤੀ ਗਈ ਸੀ ਸਾਰੀ ਗਲਤ ਸੀ ਦਿੱਤੀ ਗਈ।
ਹਾਂਜੀ, ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ? ਮੈਨੂੰ ਆਪ ਨਹੀਂ ਸੀ ਪਤਾ ਮਹਾਤਮਾ ਗਾਂਧੀ ਨੂੰ ਬੜਾ ਮਜ਼ਾਕ ਉਡਾਉਂਦੇ ਹੁੰਦੇ ਸੀ ਮਹਾਤਮਾ, ਹੈਨਾ? ਸਮਝ ਸਕਦੇ ਨਾ ਤੁਸੀਂ ਸਾਈਕੀ, ਜਿਹੜੇ ਯੰਗ ਬੰਦੇ ਆ ਨੌਜਵਾਨ ਜਿਨ੍ਹਾਂ ਨੇ ਨਾਂ ਪੜਿਆ ਹੋਵੇ। ਹੈਂਜੀ,
ਅਸੀਂ ਇੰਡੀਆ ਤੋਂ ਡਿਗਰੀ ਕਰਕੇ ਤੁਰੇ ਹਾਂ, ਅਸੀਂ ਗਾਂਧੀ ਨੂੰ ਗਾਲਾਂ ਕੱਢਦੇ ਹੁੰਦੇ।
ਹਾਂਜੀ
ਹਾਂਜੀ, ਉਪਰਾਇਆ। ਹਾਂਜੀ, ਤੇ ਪਤਾ ਸਾਨੂੰ ਜਾ ਕੇ ਲੱਗਾ ਯੂਰਪ ਦੇ ਵਿੱਚ ਵੀ ਅਸਲ ਰਿਐਲਿਟੀ ਕੀ ਸੀ। ਜਿਹੜਾ ਨੱਥੂ ਰਾਮ ਗੌਡ ਸੀ ਤਾਂ ਸਾਨੂੰ ਕਿਹਾ ਜਾਂਦਾ ਕਿਸੇ ਪਾਗਲ ਦੇ ਹੱਥੋਂ ਮਾਰਿਆ ਗਿਆ, ਉਹ ਐਡੀਟਰ ਸੀਗਾ ਕਿਸੇ ਵੱਡੇ ਨਿਊਜ਼ ਪੇਪਰ ਦਾ। ਹਾਂਜੀ, ਤੇ ਉਹ ਮਾਰਿਆ ਗਿਆ ਪਾਗਲ। ਹਾਂਜੀ, ਉਸ ਤੋਂ ਬਾਅਦ ਇਹਦਾ ਮਤਲਬ ਇਹਦਾ ਤਾਂ ਇਹ ਪ੍ਰੋਬਲਮ। ਅੱਛਾ, ਗਾਂਧੀ ਨੇ ਨਾ ਜਿੱਦਾਂ ਕਹਿੰਦੇ ਹੁੰਦੇ ਗਲ 'ਚ ਪੱਲਾ ਪਾ ਕੇ ਜਿਨਾਹ ਦੇ ਤੇ ਨਹਿਰੂ ਦੇ ਤਰਲੇ ਕੱਢੇ, ਕਹਿੰਦਾ ਉਹ ਇੱਕ ਮਾਂ ਦੇ ਪੁੱਤਿਆ ਨਾ ਨਹੀਂ ਮੰਨੇ ਅਗਲੇ। ਹਾਂਜੀ, ਤੇ ਜਿਹੜਾ ਗਾਂਧੀ ਜਿਹੜਾ ਸੀ ਨਾ ਇਹ ਕਹਿੰਦਾ ਸੀ ਵੀ ਮੈਨੂੰ ਅਨਕੰਡੀਸ਼ਨਲ ਜਿਹੜਾ ਇੰਡੀਆ ਜਿਹੜਾ ਆ ਫ੍ਰੀ ਚਾਹੀਦਾ। ਕਾਰਨ ਇਹਨੇ ਬ੍ਰਿਟਿਸ਼ ਲੋਕਾਂ ਨੂੰ ਉਸ ਵੇਲੇ ਨੂੰ ਇਹ ਦੱਸਿਆ ਵੀ ਮੈਂ ਤੁਹਾਡੇ ਹੀ ਕਾਲਜਾਂ ਯੂਨੀਵਰਸਿਟੀਆਂ ਤੋਂ ਪੜ੍ਹ ਕੇ ਆਇਆ, ਪਹਿਲੋਂ ਤਾਂ ਇਹ ਵੇਖੋ ਵੀ ਤੁਹਾਡਾ ਜਿਹੜਾ ਆਕੂਪੇਸ਼ਨ ਆਫ ਇੰਡੀਆ ਇਜ਼ ਅਲੀਗਲ ਅਕੋਰਡਿੰਗ ਟੂ ਯੋਰ ਓਨ ਕਨਸਟੀਟਿਊਸ਼ਨ। ਹਾਂਜੀ, ਇਹਨੇ ਪਹਿਲਾਂ ਸਿੱਧਾ ਸਵਾਲ ਇਹਦਾ ਉਹ ਹੁੰਦਾ ਸੀ ਤੇ ਉਹ ਕਹਿੰਦੇ ਸੀ ਸਾਨੂੰ ਜੀ ਅਸੀਂ ਤੁਹਾਨੂੰ ਸਟੈਚੂ ਆਫ ਵੈਸਟ ਮਿਨਿਸਟਰ ਦੇ ਥੱਲੇ ਜਿਵੇਂ ਕੈਨੇਡਾ ਹੈਗਾ ਆ ਮਤਲਬ ਸੈਮਾਈ ਆਜ਼ਾਦ ਕਹਿ ਸਕਦੇ
ਹਾਂ
ਕਿ ਇਸ ਤਰ੍ਹਾਂ ਰੱਖ ਸਕਦੇ। ਗੱਲ ਨੀ ਕਹਿੰਦੇ ਸਾਨੂੰ ਅਨਕੰਡੀਸ਼ਨਲ ਜਿਹੜੀ ਆ ਇੰਡੀਪੈਂਡੈਂਸ ਚਾਹੀਦੀ ਆ। ਜਦੋਂ ਗਾਂਧੀ ਪਹਿਲਾਂ ਇੰਡੀਆ ਜਾਂਦਾ ਆ ਇਹ ਆਪਣਾ ਨਾ ਜਿਹੜਾ ਥ੍ਰੀ ਪੀਸ ਸੂਟ ਹੁੰਦਾ ਲੋਇਰ ਹੁੰਦਾ ਲਾ ਕੇ ਪਹਿਲਾਂ ਧੋਤੀ ਲਾਉਂਦਾ, ਫਿਰ ਕਹਿੰਦਾ ਮੈਂ ਥਰਡ ਕਲਾਸ ਦੇ ਵਿੱਚ ਸਾਰਾ ਇੰਡੀਆ ਦੇਖਣਾ, ਕਿਉਂਕਿ ਇੰਡੀਆ ਕਹਿੰਦਾ ਰਹਿੰਦਾ ਜਿਹੜਾ ਇਹ ਲੋਕ ਇਹ ਪਿੰਡਾਂ ਦੇ ਵਿੱਚ ਰਹਿੰਦਾ ਜਦ ਤੱਕ ਉਹਨਾਂ ਲੋਕਾਂ ਨੂੰ ਮਿਲਦਾ ਨੀ। ਮੈਨੂੰ ਇਹਦਾ ਪਤਾ ਕਿੱਦਾਂ ਲੱਗੂਗਾ ਕਿਉਂਕਿ ਸਾਊਥ ਅਫਰੀਕਾ 'ਚ ਪੜ੍ਹਦਾ ਰਿਹਾ ਨਾ ਕਾਫੀ ਦੇਰ ਤੋਂ ਬਾਹਰ ਆ। ਫਿਰ ਇਹਦੀਆਂ ਜਿਹੜੀ ਸਟ੍ਰੈਟਜੀ ਸੀਗੀ ਦਾਂਡੀ ਮਾਰਚ ਕੀਤੀ ਜਿੱਦਾਂ ਤੁਸੀਂ ਕਿਹਾ ਵੀ ਸੋਲਟ ਬਣਾਉਣ ਦੀ, ਜਿਹੜੀ ਨਾਨ ਕੋਆਪਰੇਸ਼ਨ ਦੀ ਸੀ ਨਾ ਇਹਦੀ ਪਾਲਿਸੀ ਵੀ ਜਦੋਂ ਆਪਾਂ ਤੁਹਾਡੇ ਨਾਲ ਕੋਆਪਰੇਟ ਹੀ ਨੀ ਕਰਨਾ। ਹੁਣ ਮੰਨ ਲਓ ਫੈਕਟਰੀ ਵਿੱਚ 500 ਬੰਦਾ ਤੁਸੀਂ ਕੁੱਟ ਕੁੱਟ ਕੇ ਮਾਰ ਤਾਂ ਦਊਂਗੇ, ਉਹ ਕਹਿੰਦੇ ਅਸੀਂ ਕੰਮ ਨੀ ਕਰਨਾ, ਅਸੀਂ ਮਸ਼ੀਨ ਨੂੰ ਹੱਥੇ ਨੀ ਲਾਉਣਾ।
ਹਾਂਜੀ,
ਇਹ ਬਹੁਤ ਇਫੈਕਟਿਵ ਤੇ ਬੜੀ ਪਾਵਰਫੁਲ ਜਿਹੜੀ ਚੀਜ਼ ਹੁੰਦੀ ਹੈ। ਗਾਂਧੀ ਚਾਹੁੰਦੇ ਸੀ ਵੀ ਪੰਚਾਇਤੀ ਰਾਜ ਹੋਵੇ, ਜਦੋਂ ਤੁਸੀਂ ਸੋਸ਼ਲਿਜ਼ਮ ਦੀ ਗੱਲ ਕਰਦੇ ਸੀ ਉਹਦੇ ਵਿੱਚ ਹੀ ਆ ਜਾਂਦਾ। ਗਾਂਧੀ ਪ੍ਰਾਚੀਨ ਭਾਰਤ ਨੂੰ ਜਾਣਦਾ ਸੀ, ਉਹਨੇ ਇਹ ਕਿਹਾ ਵੀ ਜਿੰਨਾ ਪੰਚਾਇਤੀ ਰਾਜ ਦਾ ਵਧੀਆ ਸਿਸਟਮ ਸੀ ਇਸ ਤਰੀਕੇ ਦੇ ਨਾਲ ਜਿਹੜੀ ਕੰਟਰੀ ਆ ਲੋਅਰ ਲੈਵਲ ਤੋਂ ਜਿਹੜੀ ਰਨ ਹੋਣੀ ਚਾਹੀਦੀ ਹੈ ਤਾਂ ਕਿ ਸਾਰੇ ਲੋਕਾਂ ਨੂੰ ਜਿਹੜਾ ਸੋਸ਼ਲ ਲੈਵਲ ਤੇ ਜਿਹੜਾ ਜਸਟਿਸ ਮਿਲ ਸਕੇ। ਹਾਂਜੀ, ਤੇ ਬਾਕੀ ਇੱਕ ਗਾਂਧੀ ਜਿਹੜਾ ਹੈ ਨਾ ਇਹ ਜਿਹੜੀ ਬ੍ਰਿਟਿਸ਼ ਸੀਗੇ ਇਹ ਇਨੀਸ਼ੀਏਟਿਵ ਆਜ਼ਾਦੀ ਨਹੀਂ ਸੀ ਦੇਣ ਲੱਗੇ ਜੇ ਸੈਕਿੰਡ ਵਰਲਡ ਵਾਰ ਨਾਲ ਲੱਗਦੀ। ਜਦੋਂ ਸੈਕਿੰਡ ਵਰਲਡ ਵਾਰ ਲੱਗੀ ਆ ਫਿਰ ਗਾਂਧੀ ਨੇ ਇਹ ਹਿਸਾਬ ਲਾਇਆ ਵੀ ਆਹ ਆਇਆ ਹੈ ਊਠ ਪਹਾੜ ਕੇ ਨੀਚੇ, ਹੁਣ ਆਏਗੇ ਬੰਦੇ। ਫਿਰ ਜਦੋਂ ਵੀ ਕਿਤੇ ਮਾੜੀ ਵੀ ਹਿੰਸਾ ਹੁੰਦੀ ਸੀ ਫਿਰ ਇਹ ਗਾਂਧੀ ਕੋਲ ਭੱਜਦੇ ਸੀ, ਉਹਨਾਂ ਨੂੰ ਪਤਾ ਸੀ ਵੀ ਇਹ ਜਿਹੜੀ ਨਾਨ ਵਾਇਲੈਂਸ ਦੀ ਚਾਬੀ ਇਹ ਗਾਂਧੀ ਦੇ ਹੱਥ ਕੋਲ ਆ। ਤੇ ਗਾਂਧੀ ਲੋਕਾਂ ਨੂੰ ਫਿਰ ਠੰਡੇ ਕਰ ਲੈਂਦਾ ਸੀ ਵੀ ਕੋਈ ਨੀ, ਅਸੀਂ ਜਿਹੜੀ ਸਾਡੀ ਮੂਵਮੈਂਟ ਆ ਅਸੀਂ ਉਸ ਤਰੀਕੇ ਦੇ ਨਾਲ ਅਸੀਂ ਜਿਹੜੀ ਆ ਆਜ਼ਾਦੀ ਹਾਸਲ ਕਰਨੀ ਆ, ਅਸੀਂ ਲੜ ਕੇ ਨਹੀਂ ਕਰਨੀ। ਔਰ ਬ੍ਰਿਟਿਸ਼ ਲੋਕਾਂ ਨੇ ਇਹਨੂੰ ਪ੍ਰੋਮਿਸ ਕੀਤਾ ਗਾਂਧੀ ਨਾਲ ਵੀ ਗਾਂਧੀ ਜੀ ਤੁਸੀਂ ਸਾਡਾ ਸਾਥ ਦਿਓ ਨਾ, ਜਿਹੜੀ ਤੁਹਾਡੀ ਸਾਡੀ ਮਿਲਟਰੀ ਇੱਥੇ ਬ੍ਰਿਟਿਸ਼ ਇੰਡੀਆ ਦੀ, ਅਗਰ ਇਹ ਸਾਡਾ ਸਾਥ ਦੇਵੇ ਤਾਂ ਅਸੀਂ ਹਿਟਲਰ ਨੂੰ ਹਰਾ ਦਈਏ ਤੇ ਫਿਰ ਅਸੀਂ ਤੁਹਾਨੂੰ ਆਜ਼ਾਦੀ ਦੇਵਾਂਗੇ। ਜੇ ਅਸੀਂ ਵੀ ਹਾਰ ਗਏ ਨਾ ਫਿਰ ਹਿਟਲਰ ਇੱਥੇ ਵੀ ਆ ਗਿਆ ਤੇ ਫਿਰ ਕਿਸੇ ਨੂੰ ਆਜ਼ਾਦੀ ਯੁੱਧੀ ਨਹੀਂ ਮਿਲਣੀ ਹੈਗੀ, ਕਿਉਂਕਿ ਬ੍ਰਿਟਿਸ਼ ਲੋਕਾਂ ਨੂੰ ਇਹ ਬਹੁਤ ਡਰ ਸੀ ਕਿ ਇੰਡੀਆ ਦੀ ਬਹੁਤ ਵੱਡੀ ਜਿਹੜੀ ਬ੍ਰਿਟਿਸ਼ ਇੰਡੀਆ ਆਰਮੀ ਸੀ ਅਗਰ ਗਾਂਧੀ ਦੇ ਆਖੇ ਲੱਗ ਗਏ ਤਾਂ ਸਾਡੇ ਨਾਲ ਲੜਨਾ ਕਿਸੇ ਨੇ ਨੀ। ਹਾਂਜੀ, ਤੇ ਗਾਂਧੀ ਨੂੰ ਇਹ ਤੋਂ ਪਾਸੇ ਰੱਖਿਆ ਵੀ ਸਾਨੂੰ ਹਿਟਲਰ ਨਾਲ ਲੜ ਲੈਂਦੇ ਸੀ ਤੁਹਾਨੂੰ ਅਨਕੰਡੀਸ਼ਨਲ ਜਿਹੜੀ ਆ ਆਜ਼ਾਦੀ ਦੇਵਾਂਗੇ। ਮੁੜ ਕੇ ਬਾਅਦ ਦੇ ਵਿੱਚ ਫਿਰ ਬ੍ਰਿਟਿਸ਼ ਜਿਹੜੇ ਏਸ਼ੀਏ ਦੇ ਥੱਲੇ ਇਹਨਾਂ ਦੀ ਸਕੀਮ ਸੀ ਵੀ ਪਾਕਿਸਤਾਨ ਬਣਾਇਆ ਜਾਵੇ, ਇਹਨੂੰ ਪਾੜਿਆ ਜਾਵੇ, ਇਹ ਕੰਮ ਕਰਦੇ ਰਿਹਾ। ਤੇ ਐਂਡ ਤੇ ਬ੍ਰਿਟਿਸ਼ ਜਿਹੜੇ ਸੀ ਇਹਨਾਂ ਨੇ ਗਾਂਧੀ ਨੂੰ ਡਬਲ ਕ੍ਰੋਸ ਕੀਤਾ, ਹਰ ਇੱਕ ਬੰਦੇ ਨੇ ਗਾਂਧੀ ਨੂੰ ਡਬਲ ਕ੍ਰੋਸ ਕੀਤਾ। ਇਹਦੇ ਤੇ ਵੀ ਵਿਸ਼ਵਾਸ ਗਾਂਧੀ ਨੇ ਕੀਤਾ, ਆਪਣਿਆਂ ਨੇ ਵੀ, ਕਾਂਗਰਸ ਨੇ ਵੀ, ਜਨ ਸਿੰਘ ਨੇ ਵੀ, ਅੰਗਰੇਜ਼ ਸਾਰੇ ਨੇ ਇਹਨੂੰ ਡਬਲ ਕ੍ਰੋਸ ਕੀਤਾ। ਅੱਛਾ, ਫਿਰ ਉਹਨੂੰ ਖਤਮ ਕਰਨ ਤੋਂ ਬਾਅਦ ਇਹਨਾਂ ਤਾਂ ਲਗਾਤਾਰ ਪ੍ਰੋਪਗੈਂਡਾ ਇਹੀ ਰਿਹਾ ਵੀ ਗਾਂਧੀ ਖਤਮ ਕਰ ਦੀ, ਇਹਨਾਂ ਤੋਂ ਗਾਂਧੀ ਖਤਮ ਹੋਇਆ। ਉਹਦਾ ਨਾਂ ਜਿਹੜਾ ਕੱਲਾ ਗਾਂਧੀ ਨਾ ਉਹਦੇ ਅਗਲੇ ਨਾਂ ਦਾ ਪਤਾ ਰਹਿਣਾ, ਨਾ ਪਿਛਲੇ ਦਾ ਪਤਾ ਰਹਿਣਾ, ਨਾ ਉਹਦਾ ਜਨਮ ਦਿਨ ਦਾ ਪਤਾ ਰਹਿਣਾ, ਪਰ ਇੰਨਾ ਰਹਿਣਾ ਕਿ ਗਾਂਧੀ ਕੋਈ ਚੀਜ਼ ਸੀ। ਜਿੱਦਾਂ ਤੁਸੀਂ ਕਿਹਾ ਮਾਰਟਿਨ ਲੂਥਰ ਕਿੰਗ ਨੇ ਕਾਲੇ ਲੋਕਾਂ ਨੂੰ ਆਜ਼ਾਦ ਕਰਾਤਾ ਅਮਰੀਕਾ ਦੇ ਵਿੱਚ ਸਿਰਫ ਗਾਂਧੀ ਦੀ ਫਿਲਾਸਫੀ ਚੱਲ ਕੇ, ਨੈਲਸਨ ਮੰਡੇਲਾ ਨੇ ਸਾਊਥ ਅਫਰੀਕਾ ਦੇ ਵਿੱਚੋਂ ਕਾਲਿਆਂ ਨੂੰ ਆਜ਼ਾਦ ਕਰਾਤਾ ਸਿਰਫ ਗਾਂਧੀ ਦੀ ਲੜਾਈ ਚੱਲ ਕੇ, ਹਾਂਜੀ। ਤੇ ਲਾਸਟ ਵਿੱਚ ਓਬਾਮਾ ਜਿਹੜਾ ਉਹ ਵੀ ਬੜਾ ਗਾਂਧੀ ਦਾ ਮਤਲਬ ਸੀਗਾ, ਵੀ ਮੈਨੂੰ ਉਹਦੇ ਤੇ ਓਬਾਮਾ ਤੇ ਨਹੀਂ ਸੀ ਵੀ ਏਡਾ ਵੱਡਾ ਭਵਿੱਖ ਉਹਦਾ ਪੋਲੀਟੀਕਲੀ ਕਰੈਕਟਨੈਸ ਵਾਸਤੇ ਗਾਂਧੀ ਦਾ ਬਣਿਆ ਹੋਇਆ ਸਕਿੱਲ, ਪਰ ਨੈਵਰ ਦ ਲੈਸ ਗਾਂਧੀ ਨੇ ਜੋ ਵੀ ਕੀਤਾ ਉਹ ਦੇਸ਼ ਦੀ ਖਾਤਰ ਕੀਤਾ। ਉਹਨੂੰ ਚਰਚਲ ਵੇਖੋ, ਚਰਚਲ ਉਹਨੂੰ ਫਕੀਰ ਸਾਡਾ ਹੁੰਦਾ ਸੀ, ਅੱਧਾ ਨੰਗਾ ਫਕੀਰ,
ਹਾਂਜੀ।
ਚਰਚਲ ਗਾਂਧੀ ਨੂੰ ਕਹਿੰਦਾ ਹੁੰਦਾ ਸੀ ਹੈਫ ਨੇਕਡ ਫਕੀਰ, ਤੇ ਜਿੱਦਣ ਗਾਂਧੀ ਇੰਗਲੈਂਡ ਆਉਂਦਾ ਆ ਆਪਣਾ ਬਰਾੜ ਜੀ, ਇੰਨੇ ਫੁੱਲ ਕਰੇ ਕਿਸੇ ਨੇ ਨਾ ਕਿਸੇ ਬਾਦਸ਼ਾਹ ਤੇ ਨੀ ਸੁੱਟੇ ਇੰਗਲੈਂਡ ਜਿੰਨੇ ਉਹਨਾਂ ਨੇ ਗਾਂਧੀ ਇੰਗਲੈਂਡ ਦੇ ਲੋਕਾਂ ਨੇ ਉਹਦੇ ਤੇ ਸੁੱਟੇ, ਤੇ ਇਹੋ ਜਿਹਾ ਬੰਦਾ ਸਾਨੂੰ ਚਾਹੀਦਾ ਜਿਹੜਾ ਸ਼ਾਂਤੀ ਕਰਾ ਸਕੇ, ਸਾਡੇ ਹਰ ਵੇਲੇ ਲੜਨ ਨੂੰ ਤੁਰੇ ਰਹਿੰਦੇ, ਕਦੇ ਕਿਸੇ ਦੇਸ਼ ਨੂੰ ਲੜਨ ਤੁਰੇ ਰਹਿੰਦੇ, ਉਸ ਵੇਲੇ ਬ੍ਰਿਟਿਸ਼ ਅੰਪਾਇਰ ਦਾ ਸੀ ਨਾ ਟਾਈਮ। ਉਹ ਯੂਰਪੀਅਨ ਲੋਕੀ ਇੰਨਾ ਸਤਾਏ ਹੋਏ ਸੀ ਜੰਗ ਲੜ ਲੜ ਕੇ, ਤੇ ਉਹਨਾਂ ਨੂੰ ਗਾਂਧੀ ਲੱਗਦਾ ਸੀ ਵੀ ਇਹ ਗਾਂਧੀ ਜਿਹੜਾ ਹੈ ਨਾ ਇਹ ਪੀਸਫੁਲ ਤਰੀਕੇ ਨਾਲ ਜਿਵੇਂ ਕੰਮ ਕਰਨਾ ਚਾਹੁੰਦਾ, ਦੈਟ ਇਜ਼ ਦ ਫਿਊਚਰ। ਦੇਖ ਲਓ ਹੁਣ ਉਦੋਂ ਤੋਂ ਲੱਗ ਕੇ ਸੈਕਿੰਡ ਵਰਲਡ ਵਾਰ ਤੋਂ ਜਿਹੜੇ ਯੂਰਪੀਅਨ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਪੀਸ ਆ, ਔਰ ਉਹ ਸਮਝਦੇ ਆ ਵੀ ਜਿਹੜਾ ਜੰਗ ਆ ਇਹਦਾ ਕੋਈ ਅਸਲ ਵਿੱਚ ਹੱਲ ਹੈ ਨਹੀਂ, ਇਹਦਾ ਸ਼ੋਰਟ ਟਰਮ ਹੱਲ ਹੋ ਸਕਦਾ, ਲੌਂਗ ਟਰਮ ਨਹੀਂ ਹੱਲ ਹੁੰਦਾ, ਕਿਉਂਕਿ ਲੌਂਗ ਟਰਮ ਜਿਹੜਾ ਪੀਸ ਦੇ ਥਰੂ ਹੀ ਹੱਲ ਹੋਣਾ।
ਮਿਲੀਅਨਸ ਆਫ ਪੀਪਲ, ਧੰਨਵਾਦ ਜੀ, ਧੰਨਵਾਦ ਬਲਵਿੰਦਰ ਜੀ। ਮਿਲੀਅਨਸ ਆਫ ਪੀਪਲ ਆ ਜਿਹੜੇ ਅੱਜ ਵੀ ਪ੍ਰੋਟੈਸਟ ਕਰਦੇ ਨੇ ਉੱਥੇ ਯੂਰਪ ਦੇ ਵਿੱਚ, ਪੋਲੈਂਡ 'ਚ ਪ੍ਰੋਟੈਸਟ ਹੋਇਆ ਜੀ, ਪਹਿਲਾਂ ਫਰਾਂਸ ਪ੍ਰੋਟੈਸਟ ਹੋਏ ਦੇਖੋ, ਹੈ ਨਾ। ਉਹ ਮਤਲਬ ਇੱਕ ਢੰਗ ਤਰੀਕਾ ਮਹਾਤਮਾ ਗਾਂਧੀ ਦੇ ਜਿਹੜੇ ਅੰਦੋਲਨ ਸੀ ਨਾ ਉਹਨਾਂ ਤੋਂ ਲੋਕਾਂ ਨੇ ਸਿੱਖ ਲਿਆ,
ਪੀਸਫੁਲ ਪ੍ਰੋਟੈਸਟ,
ਪੀਸਫੁਲ ਪ੍ਰੋਟੈਸਟ। ਬਿਲਕੁਲ,
ਜਦੋਂ ਇੰਨੇ ਕਹਿੰਦਾ ਲੋਕੀ ਇੱਕ ਪਾਸੇ ਹੋ ਜਾਣਗੇ ਪੀਸਫੁਲੀ, ਫਿਰ ਤੁਸੀਂ ਕਰੋਗੇ। ਅੱਛਾ, ਗਾਂਧੀ ਨੇ ਇੱਕ ਸਵਾਲ ਪੁੱਛਿਆ ਗਿਆ ਉਸ ਵੇਲੇ ਕਿਸੇ ਨੇ ਬੜੀ ਸਾਰਕਾਸਟਿਕ ਤਰੀਕੇ ਨਾਲ, ਉਹਨੇ ਕਿਹਾ ਗਾਂਧੀ ਤੁਹਾਡਾ ਏਡਾ ਪੀਸਫੁਲ ਦੇਸ਼ ਹੋਊਗਾ ਤੇ ਮਿਲਟਰੀ ਬਣਾ ਤੁਹਾਡਾ ਕਿੱਦਾਂ ਬਚਾਅ ਹੋਊਗਾ, ਮਿਲਟਰੀ ਹੋਊਗੀ? ਗਾਂਧੀ ਕਹਿੰਦਾ ਵਾਕਈ ਹੋਊਗੀ, ਮਿਲਟਰੀ ਕਿਉਂ ਨਹੀਂ ਹੋਊਗੀ? ਕਹਿੰਦਾ ਮਿਲਟਰੀ ਕਲੀ ਜੰਗ ਹੀ ਤੇ ਨਹੀਂ ਲੜਦੀ, ਜਿਹੜੇ ਬਾਕੀ ਨੇ ਸਿਵਿਲੀਅਨ ਕੰਮ ਹੁੰਦੇ ਆ ਕਰਨ ਵਾਲੇ, ਉਹ ਵੀ ਤਾਂ ਮਿਲਟਰੀ ਨੇ ਕਰਨੇ, ਤੇ ਜਦੋਂ ਕੋਈ ਦੇਸ਼ ਤੇ ਚਾਰ ਆਵੇ ਉਦੋਂ ਮਿਲਟਰੀ ਦੀ ਲੋੜ ਪੈਂਦੀ ਹੁੰਦੀ ਹੈ।
ਬਿਲਕੁਲ ਜੀ, ਬਿਲਕੁਲ,
ਥੈਂਕ ਯੂ ਤੁਹਾਡਾ,
ਮਿਹਰਬਾਨੀ ਜੀ, ਧੰਨਵਾਦ। ਬੜੀਆਂ ਬਹੁਤ ਹੀ ਚੰਗੀਆਂ ਗੱਲਾਂ ਕੀਤੀਆਂ ਜੀ ਤੁਸੀਂ, ਜਿਹੜੀਆਂ ਗੱਲਾਂ ਮੈਂ ਨਹੀਂ ਸੀ ਨਾ ਕਰ ਸਕਿਆ ਜਾਂ ਪਤਾ ਨਹੀਂ ਹੁੰਦਾ ਕਈ ਵਾਰੀ, ਉਹ ਤੁਸੀਂ ਉਹਦਾ ਜਿਹੜਾ ਗੈਪ ਆ ਉਹ ਪੂਰਾ ਕਰਤਾ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਮਿਲਦੇ ਹਾਂ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਆਲਬਿਨ ਰੋਡ ਇਨ ਰੈਕਸਡੇਲ, 416-213-1165।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ, ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ,
416-732-2611 416-732-2611। ਨਾਮ ਯਾਦ ਰੱਖੀ, ਜਸ ਭੁੱਲਰ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ। ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਹੈਲੋ ਦੀਦੀ, ਮੁਬਾਰਕਾਂ, ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ, ਨੈਕਸਟ ਵੀਕ ਸਾਡੀ ਫਲਾਈਟ ਹੈ।
ਜਸਜੀਤ, ਵੀਜ਼ਾ ਆ ਗਿਆ, ਦਿਲ ਕਰਦਾ ਪਲਕ ਚਪਕਦੇ ਤੇਰੇ ਕੋਲ ਪਹੁੰਚ ਜਾਵਾਂ।
ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜ੍ਹਨ ਦਾ ਸੁਪਨਾ ਸੱਚ ਹੋ ਹੀ ਗਿਆ।
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ਼ ICC Immigration. Immigration Sambandhi Har Taraniya Services Lay. Contact ICC Immigration 905-461-2424. Ya Phir Poncho, 1170 Derry Road, Mississauga. ICC Immigration.
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ, ਅਤੇ ਪੈਸੇ ਕਿਤੇ ਵਧੀਆ ਥਾਂ ਇਨਵੈਸਟ ਕਰ ਲਏ ਨੇ। ਵੈਸੇ ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਕਮਾਈ ਕਮੂਈ ਘੱਟ ਹੀ ਹੁੰਦੀ ਹੈ, ਪਰ ਫਿਰ ਵੀ ਕਈ ਵਾਰੀ ਸੱਜਣ ਮਿੱਤਰ ਜੋੜ ਕੇ ਰੱਖ ਲੈਂਦੇ ਨੇ ਪੈਸੇ, ਅਤੇ ਐਮਰਜੈਂਸੀ ਕਿਤੇ ਕੰਮ ਆ ਜਾਂਦੇ ਨੇ। ਬਰਾੜ ਸਾਹਿਬ ਕਹਿੰਦੇ ਨੇ ਜੀ, ਉਹਨਾਂ ਨੂੰ ਵਧੀਆ ਕਿਸੇ ਸੋਹਣੀ ਥਾਂ ਇਨਵੈਸਟ ਕਰੋ ਤਾਂ ਕਿ ਉਹਨਾਂ ਦੀ ਗਰੋਥ ਹੋਵੇ। ਜੇ ਗਰੋਥ ਨਾ ਹੋਵੇ ਤਾਂ ਫਿਰ ਡਿਵੈਲਿਊਏਸ਼ਨ ਤਾਂ ਹੋ ਹੀ ਜਾਂਦੀ ਹੈ। ਅਤੇ ਬਰਾੜ ਸਾਹਿਬ ਨਾਲ ਸੰਪਰਕ ਕਰ ਲਿਓ ਜੀ। ਤੁਸੀਂ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ, ਉਹ ਤੁਹਾਡਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਕੇ ਤੁਹਾਨੂੰ ਐਡਵਾਈਜ਼ ਕਰਨਗੇ। ਇਸ ਤੋਂ ਬਿਨਾਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਿਟੀ ਇੰਸ਼ੋਰੈਂਸ ਕਰਾਉਣੀ, ਫਿਰ ਵੀ ਤੁਸੀਂ ਤਾਲਮੇਲ ਕਰ ਲਿਓ। 416-9171456 ਇਹਨਾਂ ਦਾ ਨੰਬਰ ਆ। ਔਰਾ ਕਿਚਨਸ ਵਾਲੇ ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਜੀ, ਮਾਹਰ ਨੇ ਹਾਈ ਐਂਡ ਕਿਚਨ ਬਣਾਉਣ ਦੇ ਵਿੱਚ। ਕਈ ਵਾਰੀ ਤੁਸੀਂ ਕਸਟਮ ਬਿਲਡ ਘਰ ਬਣਾਉਣੇ ਆ ਅਤੇ ਫਿਰ ਤੁਹਾਨੂੰ ਹਾਈ ਐਂਡ ਕਿਚਨ ਦੀ ਜ਼ਰੂਰਤ ਹੁੰਦੀ ਆ। ਤਾਲਮੇਲ ਕਰ ਲਿਓ ਇਹਨਾਂ ਨਾਲ। 905-673-2872 ਇਹਨਾਂ ਦਾ ਨੰਬਰ ਆ। ਇਹਨਾਂ ਦੀਆਂ ਬਣਾਈਆਂ ਹੋਈਆਂ ਕਿਚਨਸ ਦੇਖਿਓ ਜੀ, ਤੁਹਾਨੂੰ ਫੋਨ ਨੰਬਰ ਦੇਣਗੇ, ਐਡਰੈਸ ਦੇਣਗੇ, ਅਤੇ ਜਦੋਂ ਤੁਸੀਂ ਇਹਨਾਂ ਦੀ ਬਣਾਈ ਹੋਈ ਕਿਚਨ ਵੇਖ ਲਈ ਤਾਂ ਤੁਸੀਂ ਫਿਰ ਫਟਾਫਟ ਕਹੋਗੇ ਜੀ ਲਓ ਸਾਡੀ ਕਿਚਨ ਵੀ ਤੁਸੀਂ ਬਣਾ ਦਿਓ। ਫਿਰ 905-673-2872 ਔਰਾ ਕਿਚਨਸ ਦਾ ਨੰਬਰ ਹੈਗਾ ਹੈ। ਦੋਸਤੋ, ਆਪਣੀ ਗੱਲਬਾਤ ਚੱਲ ਰਹੀ ਸੀ ਮਹਾਤਮਾ ਗਾਂਧੀ ਬਾਰੇ। ਬਹੁਤ ਸਾਰੇ ਸੱਜਣ ਆ ਜਿਹੜੇ ਉਹ ਸੁਣਦੇ ਨੇ ਪ੍ਰੋਗਰਾਮ। ਹਰਜੋਤ ਗਰੇਵਾਲ ਜੀ ਸਾਡਾ ਪ੍ਰੋਗਰਾਮ ਅਕਸਰ ਸੁਣਦੇ ਆ। ਇੱਕ ਦਿਨ ਮੈਂ ਕਿਹਾ ਜੀ ਇੱਥੇ, ਮੈਂ ਕਿਹਾ ਸਾਡਾ ਪ੍ਰੋਗਰਾਮ ਜਿਹੜਾ ਕਈ ਵਾਰੀ ਘੱਟ ਸੁਣਦੇ ਆ, ਉਦੋਂ ਹੀ ਟੈਕਸਟ ਆਉਣ ਲੱਗ ਗਏ ਮੈਨੂੰ, ਕਹਿੰਦੇ ਜੀ ਮੈਂ ਫੋਨ 'ਤੇ ਸੁਣੀ ਜਾਂਦਾ। ਇੱਕ ਫਿਰ ਮੈਨੂੰ ਟੈਕਸਟ ਆ ਗਿਆ ਇਹਨਾਂ ਦਾ, ਕਹਿੰਦੇ ਮੈਂ ਕੰਸਟਰਕਸ਼ਨ ਸਾਈਟ 'ਤੇ ਖੜਾ ਇਸ ਵੇਲੇ, ਤੁਹਾਡਾ ਫੋਨ ਸੁਣੀ ਜਾਂਦਾ। ਇੱਕ ਸੱਜਣ ਵੈਬਸਾਈਟ 'ਤੇ ਫੋਨ, ਮੈਂ ਹਾਲਾਂਕਿ ਮੈਨੂੰ ਲੱਗਦਾ ਨਹੀਂ ਵੀ ਵੈਬਸਾਈਟ 'ਤੇ ਕੋਈ ਫੋਨ ਸੁਣਦਾ, ਕੋਈ ਸੁਣਦਾ ਹੋਵੇ, ਮੈਂ ਇਸ ਤਰ੍ਹਾਂ ਕਹਿਤਾ ਸੀ। ਇੱਕ ਸੱਜਣ ਦਾ ਟੈਕਸਟ ਆ ਗਿਆ, ਕਹਿੰਦਾ ਭਾਅ ਜੀ ਕੰਪਿਊਟਰ 'ਤੇ ਬੈਠਾ ਘਰੇ, ਨਾਲੇ ਚਾਹ ਪੀ ਜਾਣਾ ਅਤੇ ਨਾਲੇ ਤੁਹਾਡਾ ਪ੍ਰੋਗਰਾਮ ਸੁਣੀ ਜਾਣਾ। ਧੰਨਵਾਦ ਦੋਸਤੋ ਤੁਹਾਡਾ ਪ੍ਰੋਗਰਾਮ ਸੁਣਦੇ ਹੋ। ਬੜਵਾਲ ਸਾਹਿਬ ਨੇ ਵੀ ਸੁਨੇਹਾ ਭੇਜਿਆ, ਮਿਹਰਬਾਨੀ ਬਹੁਤ ਬਹੁਤ ਜੀ। ਹੁਣ ਗੱਲ ਇਹ ਆ ਗਈ ਵੀ ਮਹਾਤਮਾ ਗਾਂਧੀ ਦੇ ਸੁਪਨਿਆਂ ਦਾ ਜਿਹੜਾ ਭਾਰਤ ਸੀ ਉਹ ਕਿਹੋ ਜਿਹਾ ਹੋਣਾ ਚਾਹੀਦਾ ਸੀ। ਆ ਦੇਖੋ ਬਲਵਿੰਦਰ ਵੀਰ ਜੀ ਗੱਲ ਕਰਕੇ ਗਏ ਆ ਵੀ ਜਿਨ੍ਹਾਂ ਦੇ ਉੱਤੇ ਜਵਾਹਰ ਲਾਲ ਨਹਿਰੂ ਦੇ ਮਿਹਨਤਾਂ ਕਰਦਾ ਰਿਹਾ ਮਹਾਤਮਾ ਗਾਂਧੀ, ਕਿ ਭਾਈ ਨਾ ਦੋ ਦੇਸ਼ ਬਣਾਓ, ਅਸੀਂ ਇੱਕੋ ਮਾਂ ਦੇ ਪੁੱਤ ਹਾਂ, ਹਿੰਦੂ ਮੁਸਲਮਾਨ ਸਿੱਖ ਈਸਾਈ ਸਭ। ਅਤੇ ਹੁਣ ਮਜਬੂਰੀ 'ਚ, ਕਿਉਂਕਿ ਮਹਾਤਮਾ ਗਾਂਧੀ ਦਾ ਨਾਂ ਹੀ ਇੰਨਾ ਵੱਡਾ, ਜੇ ਮਹਾਤਮਾ ਗਾਂਧੀ ਦੇ ਬਾਰੇ ਕੋਈ ਕਮੈਂਟ ਕਰੂ ਪ੍ਰਧਾਨ ਮੰਤਰੀ, ਤਾਂ ਪਤਾ ਵੀ ਲੋਕਾਂ ਦੇ ਮਨਾਂ 'ਚੋਂ ਉਹ ਥੱਲੇ ਉਤਰ ਜੂਗਾ। ਮੋਦੀ ਸਾਹਿਬ ਵਰਗਾ ਬੰਦਾ ਵੀ ਦੇਖ ਲਓ, ਸਿਰੇ ਦਾ ਜਿਹੜਾ ਕਮਿਊਨਲ ਆ, ਬੀਜੇਪੀ RSS ਤੁਹਾਨੂੰ ਪਤਾ ਹੀ ਆ, ਉਹਨਾਂ ਨੂੰ ਵੀ ਮਜਬੂਰੀ ਦੇ ਵਿੱਚ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਜਾਣਾ ਪੈਂਦਾ। ਦੇਖ ਲਓ, ਇਹ ਆ ਸਭ ਤੋਂ ਵੱਡੀ ਮੌਕਾ ਪ੍ਰਸਤੀ ਵੀ ਜੇ ਤੁਸੀਂ ਨੱਥੂ ਰਾਮ ਗੌਡਸੇ ਨੂੰ ਮੰਨਦੇ ਹੋ, ਜੇ ਤੁਸੀਂ ਸਾਵਰਕਰ ਨੂੰ ਮੰਨਦੇ ਹੋ, ਫਿਰ ਕਿਉਂ ਜਾਂਦੇ ਹੋ ਮਹਾਤਮਾ ਗਾਂਧੀ ਦੀ ਸਮਾਧੀ ਦੇ ਉੱਤੇ? ਫਿਰ ਕਿਉਂ ਮਹਾਤਮਾ ਗਾਂਧੀ ਦਾ ਨਾਂ ਲੈਂਦੇ ਆ? ਮਜਬੂਰੀ ਆ ਉਹਨਾਂ ਦੀ, ਉਹਨਾਂ ਨੂੰ ਪਤਾ ਵੀ ਮਹਾਤਮਾ ਗਾਂਧੀ ਇੰਡੀਅਨਸ ਦੇ ਮਨ ਦੇ ਵਿੱਚ ਵਸਿਆ ਹੋਇਆ, ਉਹਨੂੰ ਕੱਢਿਆ ਨਹੀਂ ਜਾ ਸਕਦਾ ਗਾ। ਇਸ ਕਰਕੇ ਉਹਦਾ ਫਾਇਦਾ ਲੈਣ ਦੇ ਲਈ, ਇਹ ਦਿਖਾਉਣ ਦੇ ਲਈ ਵੀ ਹਾਂ ਦੇਖੋ ਜੀ ਅਸੀਂ ਵੀ ਮੰਨਦੇ ਹਾਂ, ਪਰ ਪ੍ਰੈਕਟੀਕਲੀ ਕਿੰਨਾ ਕੁ ਮੰਨਦੇ ਨੇ ਵੀ ਪਾਰਲੀਮੈਂਟ ਦੇ ਵਿੱਚ ਸਿੱਧਾ ਸ਼ਰੇਆਮ ਗਾਲਾਂ ਕੱਢੀਆਂ ਜਾਂਦੀਆਂ ਨੇ ਦੂਜੇ ਧਰਮਾਂ ਵਾਲਿਆਂ ਨੂੰ, ਦੂਜੇ ਧਰਮਾਂ ਵਾਲਿਆਂ ਨੂੰ ਉਗਰਵਾਦੀ, ਟੈਰੋਰਿਸਟ, ਬਹੁਤ ਪੁੱਠੇ ਤਰੀਕੇ ਨਾਲ ਸੰਬੋਧਨ ਕੀਤਾ ਜਾਂਦਾ। ਮਹਾਤਮਾ ਗਾਂਧੀ ਦਾ ਇੱਕ ਸੁਪਨਾ ਸੀ ਵੀ ਭਾਰਤੀ ਆ ਜਿਹੜੇ ਪੜ੍ਹਨ, ਅਤੇ ਇਸ ਵੇਲੇ ਜਿਹੜੇ ਪੜ੍ਹੇ ਲਿਖੇ ਇੰਡੀਅਨਸ ਨੇ, ਵਕੀਲ ਨੇ, ਪੱਤਰਕਾਰ ਨੇ, ਹਿਊਮਨ ਰਾਈਟਸ ਐਕਟੀਵਿਸਟ ਨੇ, ਜਦੋਂ ਉਹ ਕੋਈ ਵੀ ਸੱਚੀ ਗੱਲ ਕਰਦੇ ਨੇ ਜਿਹੜੀ ਉਹਨਾਂ ਨੂੰ ਲੱਗਦਾ ਹੈ ਹਕੂਮਤ ਨੂੰ ਕਿ ਇਹ ਜਿਹੜੀ ਸੱਤਾ ਹੈ ਉਹਨੂੰ ਹਿਲਾ ਸਕਦੀ ਆ, ਉਹਦੀਆਂ ਨਿਉਂ ਹਿਲਾ ਸਕਦੇ, ਤਾਂ ਉਹਨੂੰ ਫੜ ਕੇ ਅੰਦਰ ਸਿੱਟ ਦਿੰਦੇ ਨੇ। ਆਪਾਂ ਕਿੰਨੇ ਵਾਰੀ ਇਸ ਐਗਜ਼ਾਮਪਲਾਂ ਦਿੱਤੀਆਂ ਨੇ ਵੀ ਪ੍ਰੋਫੈਸਰ ਸਾਈਂ ਬਾਬਾ, ਸੁਧਾ ਭਾਰਤਵਾਜ, ਜਾਂ ਜਿਹੜੇ ਪੱਤਰਕਾਰ ਨੇ ਬਹੁਤ ਸਾਰੇ, ਨਵ ਲੱਖਾ ਸੀਗਾ ਜਿਹਨੇ 84 ਦੇ ਵਿੱਚ ਜਿਹੜਾ ਕਤਲੇਆਮ ਹੋਇਆ ਸੀ ਉਹਦੇ ਬਾਰੇ ਕਿਤਾਬ ਛਾਪੀ ਸੀ, ਰਿਲੀਜੀਅਸ ਮਾਈਨੋਰਟੀਜ਼ ਦੇ ਲੀਡਰ ਨੇ ਜਿਹੜੇ, ਉਹਨਾਂ ਨੂੰ ਬਿਨਾਂ ਕੇਸ ਚਲਾਇਆ ਅੰਦਰ ਜਿਹੜਾਂ ਦੇ ਵਿੱਚ ਸਿੱਟਿਆ ਹੋਇਆ। ਇਹ ਹਾਲਾਤ ਨੇ ਜੀ ਦੇਸ਼ ਦੇ, ਅਤੇ ਇਹ ਫਿਰ ਹੁਣ ਜਿਹੜੇ ਵਿਦੇਸ਼ਾਂ 'ਚ ਭਾਰਤੀ ਬੈਠੇ ਨੇ ਜਾਂ ਜਿਹੜੇ ਉੱਥੇ ਇੰਡੀਆ ਦੇ ਵਿੱਚ ਤਾਂ ਹੈਗੇ ਨੇ, ਉਹਨਾਂ ਨੂੰ ਸੋਚਣਾ ਬਣਦਾ ਵੀ ਸੱਚੀ ਮੁੱਚੀ ਜੇ ਉਹਨਾਂ ਦੇ ਮਨਾਂ ਦੇ ਵਿੱਚ ਮਹਾਤਮਾ ਗਾਂਧੀ ਲਈ ਕੋਈ ਥਾਂ ਹੈਗੀ ਆ ਅਤੇ ਮਹਾਤਮਾ ਗਾਂਧੀ ਨੂੰ ਪੜ੍ਹਨ, ਜਿਹੜੀ ਤਾਂ ਨੋਨ ਵਾਇਲੈਂਸ ਦੀ ਥਿਊਰੀ ਹੈਗੀ ਆ ਉਹਦੇ 'ਤੇ ਅਮਲ ਕਰਕੇ ਦੇਸ਼ ਦੇ ਵਿੱਚ ਵਿਆਪਕ ਅੰਦੋਲਨ, ਵੱਡਾ ਅੰਦੋਲਨ ਆ ਜਿਹੜਾ ਉਹ ਖੜ੍ਹਾ ਕਰਨ ਬੀਜੇਪੀ ਦੇ ਖਿਲਾਫ, RSS ਦੇ ਖਿਲਾਫ਼। ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਕੀ ਬਣਦਾ ਜੀ। ਛੋਟੀ ਜਿਹੀ ਬ੍ਰੇਕ ਹੋਰ ਲੈ ਲਈ ਆਪਾਂ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਬ੍ਰੈਂਪਟਨ ਦੇ ਸ਼ਾਪਰਸ ਵਰਲਡ ਤੇ ਸ਼ੈਲਡਨ ਕਾਲਜ ਦੇ ਨੇੜੇ 26 ਸਟੋਰੀ ਡੂਓ ਕੌਂਡੋਜ਼ ਵਿੱਚ ਯੂਨਿਟ ਬੁੱਕ ਕਰਵਾਉਣ ਦਾ ਸੁਨਹਿਰੀ ਮੌਕਾ। ਫਿਊਚਰ LRT ਟਰਮੀਨਲ ਦੇ ਬਿਲਕੁਲ ਨੇੜੇ, ਵਾਜਬ ਕੀਮਤਾਂ, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਈਸਿਸ ਤੇ ਫ੍ਰੀ ਲੀਜ਼ਿੰਗ ਸਰਵਿਸਿਜ਼। ਡਿਪਾਜ਼ਿਟ ਸਿਰਫ 5%। ਜੀ ਹਾਂ, ਸਿਰਫ 5% ਡਿਪਾਜ਼ਿਟ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-36, 647-300-8436। ਡੂਓ ਕੌਂਡੋਜ਼।
ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰੈਂਪਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫੋਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711।
ਦੈਟਸ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478, 416-841-0478। ਸਰਵਲੋਕ ਕੰਸਟਰਕਸ਼ਨ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਦੋਸਤੋ, ਕਾਫੀ ਸਾਰੇ ਪ੍ਰੋਜੈਕਟ ਆਏ ਹੋਏ ਨੇ, ਜੇ ਤੁਸੀਂ ਰੀਅਲ ਸਟੇਟ ਇਨਵੈਸਟਮੈਂਟ ਕਰਨੀ ਹੈ ਜਾਂ ਤੁਸੀਂ ਫਸਟ ਟਾਈਮ ਬਾਇਰ ਹੋ ਅਤੇ ਅਜੇ ਘਰ ਤੁਸੀਂ ਨਹੀਂ ਲੈ ਸਕਦੇ ਅਤੇ ਕੋਈ ਕੌਂਡੋ, ਕੋਈ ਅਪਾਰਟਮੈਂਟ ਵਗੈਰਾ ਲੈਣੀ ਚਾਹੁੰਦੇ ਹੋ ਅਤੇ LRT ਜਿਹੜੀ ਲਾਈਨ ਆ ਰਹੀ ਹੈ ਹੁਰੰਟੈਰੀਓ ਸਟਰੀਟ ਦੇ ਉੱਤੇ, ਉਹਦੇ ਉੱਤੇ ਪ੍ਰੋਜੈਕਟ ਨੇ ਜੀ। ਇੱਕ ਤਾਂ ਕੈਨਪੀ ਟਾਵਰ ਪ੍ਰੋਜੈਕਟ ਹੈ ਐਗਲਿੰਗਟਨ ਐਂਡ ਹੁਰੰਟੈਰੀਓ ਸਟਰੀਟ ਦੇ ਉੱਤੇ, ਬਿਲਕੁਲ LRT ਲਾਈਨ ਦੇ ਉੱਤੇ, ਬਹੁਤ ਹੀ ਵਾਜਬ ਕੀਮਤਾਂ ਨੇ ਅਤੇ 2028 ਦੇ ਵਿੱਚ ਕਲੋਜ਼ ਹੋਣਾ 5 ਸਾਲਾਂ ਬਾਅਦ। ਇੱਕ ਸਕੇਅਰ 1 ਕੋਲ ਪ੍ਰੋਜੈਕਟ ਹੈਗਾ MCT6, 4 ਟਾਵਰ ਪਹਿਲਾਂ ਬਣ ਗਏ ਨੇ, 5ਵਾਂ ਬਣ ਰਿਹਾ, ਇਹ 6ਵਾਂ ਟਾਵਰ ਆ ਜੀ, ਅਜੇ ਹੋਰ ਟਾਵਰ ਬਣਨੇ ਨੇ ਇਹਨਾਂ ਦੇ। ਤੁਸੀਂ ਬਰਨਮ ਥੋਰਪ ਅਤੇ ਹਿਰੰਟੈਰੀਓ ਸਟਰੀਟ 'ਤੇ ਜਦੋਂ ਤੁਸੀਂ ਜਾਂਦੇ ਹੋ ਸਕੇਅਰ 1 ਕੋਲੋਂ ਬਰਨਮ ਥੋਰਪ ਵੈਸਟ 'ਤੇ ਜਾਓ ਤੇ ਕਨਫੈਡਰੇਸ਼ਨ ਆ ਜਾਂਦੀ ਹੈ ਜਿਹੜੀ ਮੈਕਲੋਗਨ ਦੀ ਕਨਫੈਡਰੇਸ਼ਨ ਬਣਾ, ਉੱਥੇ ਤੁਸੀਂ ਦੇਖੋਗੇ ਵੱਡੇ ਵੱਡੇ ਟਾਵਰ ਬਣੇ ਹੋਏ ਐਮ ਸੀ ਟੀ ਟਾਵਰਸ, ਅਤੇ ਉੱਥੇ ਨੇੜੇ ਹੀ ਆਫਿਸ ਹੈਗਾ। ਅਤੇ ਇਹਦੇ ਵਿੱਚ ਯੂਨਿਟ ਬੁੱਕ ਕਰਨੇ ਆ ਤਾਂ ਇਹ 2029 ਦੇ ਵਿੱਚ 6 ਸਾਲਾਂ ਬਾਅਦ ਕਲੋਜ਼ ਹੋਣਾ। ਡਿਪੋਜ਼ਿਟ ਸਟਰਕਚਰ ਬਹੁਤ ਵਧੀਆ ਇਹਦਾ, ਅਫੋਰਡੇਬਲ ਆ ਡਿਪੋਜ਼ਿਟ ਸਟਰਕਚਰ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਆ। 5% ਇਸ ਸਾਲ ਦੇਣਾ, 5% 2024 ਦੇਣਾ, ਉਹ ਵੀ 2.5% ਦੀਆਂ ਦੋ ਕਿਸ਼ਤਾਂ। 2025 'ਚ ਵੀ 2.5% ਦੇਣਾ 2.5%, ਅਤੇ 2026 'ਚ ਵੀ 2.5%। ਇਹ ਐੱਮ ਸੀ ਟੀ 6। ਅਤੇ ਜੇ ਤੁਸੀਂ ਬ੍ਰੈਂਪਟਨ ਦੇ ਵਿੱਚ ਜਿੱਥੇ LRT ਟਰਮੀਨਲ ਬਣਨਾ ਸ਼ੋਪਰਸ ਵਰਲਡ ਕੋਲ, ਉੱਥੇ ਕੋਈ ਕੌਂਡੋ ਲੈਣੀ ਆ ਤਾਂ ਸਿਰਫ 5% ਡਿਪੋਜ਼ਿਟ ਆ ਜੀ, ਓਨਲੀ 5%। ਬਾਕੀ 25 ਦੇ ਵਿੱਚ ਕਲੋਜ਼ਿੰਗ ਹੋਣੀ ਆ ਉਸ ਵੇਲੇ। ਜੇ ਤੁਸੀਂ ਇੱਧਰ ਨਹੀਂ ਰਹਿਣਾ ਚਾਹੁੰਦੇ, ਤੁਹਾਨੂੰ ਲੱਗਦਾ ਟੋਰੋਂਟੋ ਜੋਬ ਕਰਦੇ ਹੋ ਤੁਸੀਂ, ਤਾਂ ਟੋਰੋਂਟੋ ਦਾ ਏਰੀਆ ਵਧੀਆ ਲੱਗਦਾ, ਅਤੇ ਫਿਰ ਤੁਸੀਂ ਸਟੀਲਜ਼ ਐਂਡ ਇਜ਼ਲਿੰਗਟਨ 'ਤੇ ਬਹੁਤ ਹੀ ਵਾਜਬ ਪ੍ਰਾਈਸ 'ਤੇ ਜਿਹੜੇ ਟਾਊਨ ਹਾਊਸਿਸ ਐਂਡ ਕੌਂਡੋਜ਼ ਬੁੱਕ ਹੋ ਰਹੇ ਨੇ ਜੀ, ਅਤੇ ਉੱਥੇ ਵੀ ਤੁਸੀਂ, ਉਹ ਵੀ 2028 ਦੇ ਵਿੱਚ ਕਲੋਜ਼ਿੰਗ ਹੈਗੀ ਆ, ਉੱਥੇ ਵੀ ਤੁਸੀਂ ਆਪਣਾ ਯੂਨਿਟ ਆ ਜਿਹੜਾ ਬੁੱਕ ਕਰਾ ਸਕਦੇ ਹੋ। ਅਤੇ ਵਧੇਰੇ ਜਾਣਕਾਰੀ ਲਈ ਤੁਸੀਂ ਰਾਣਾ ਜੀ ਨੂੰ ਕਾਲ ਕਰ ਲਿਓ 905-915-8484 'ਤੇ, ਜਾਂ ਮੈਨੂੰ ਕਾਲ ਕਰ ਲਿਓ 647-384-36 6473008436 ਦੇ ਉੱਤੇ ਤੁਸੀਂ ਕਾਲ ਕਰ ਲਿਓ ਨਵੇਂ ਕੋਈ ਕਿਸੇ ਵੀ ਪ੍ਰੋਜੈਕਟ ਦੀ ਜਾਣਕਾਰੀ ਲੈਣ ਲਈ। ਜਿਹੜੇ ਈਸਟ ਸਾਈਡ 'ਤੇ ਸੱਜਣ ਮਿੱਤਰ ਨੇ, ਉਹਨਾਂ ਲਈ ਪਿਕਰਿੰਗ ਸਟੇਸ਼ਨ ਕੌਂਡੋਜ਼, ਪਿਕਰਿੰਗ ਦੇ ਵਿੱਚ ਬਹੁਤ ਵੱਡਾ ਪ੍ਰੋਜੈਕਟ ਆ ਰਿਹਾ ਜੀ, 50-55 ਏਕੜ ਦੇ ਵਿੱਚ ਆ, ਕਈ ਟਾਵਰ ਬਣਨੇ ਨੇ, ਅਤੇ ਉੱਥੇ ਪਿਕਰਿੰਗ ਕੌਂਡੋਜ਼, ਪਿਕਰਿੰਗ ਸਟੇਸ਼ਨ ਕੌਂਡੋਜ਼ ਦਾ ਸੈਕਿੰਡ ਟਾਵਰ ਆ ਜਿਹੜਾ, ਉਹ ਹੁਣ ਇਸ ਵੇਲੇ ਉਹਦੀ ਸੇਲ ਹੋ ਰਹੀ ਹੈ, ਬਹੁਤ ਹੀ ਵਾਜਬ ਪ੍ਰਾਈਸਿਸ ਨੇ, ਉਹਦੇ ਲਈ ਵੀ ਕਾਲ ਕਰ ਲਿਓ। ਰਾਣਾ ਜੀ ਨੂੰ ਕਰ ਲਿਓ 905-915-8484, ਜਾਂ ਮੈਨੂੰ ਕਰ ਲਿਓ 647-384-36 ਦੇ ਉੱਤੇ। ਲਓ ਜੀ, ਆਪਾਂ ਹੁਣ ਫਿਰ ਜਿਹੜਾ ਹੈਗਾ ਆਪਣਾ ਗੱਲਬਾਤ ਆ ਜਿਹੜੀ, ਉਹ ਇੰਡੀਆ ਵਾਲੇ ਪਾਸਿਓਂ ਕੈਨੇਡਾ 'ਤੇ ਆਉਂਦੇ ਹਾਂ ਜੀ। ਦੋਸਤੋ, ਪਿਛਲੇ ਸਮੇਂ ਦੇ ਵਿੱਚ 21 ਦੇ ਵਿੱਚ ਜਿਹੜੀ ਹੈਗੀ ਆ, ਇੱਥੇ ਤੁਹਾਨੂੰ ਪਤਾ ਕਿ ਆਪਣੇ ਸੈਂਸਸ ਹੁੰਦੀ ਆ ਜਿਹੜੀ, ਉਹਦੇ ਬਾਰੇ ਕਈ ਮਾਹਰ ਸੱਜਣ ਨੇ ਲਿਖਦੇ ਰਹਿੰਦੇ ਨੇ। ਪ੍ਰਿਥੀਪਾਲ ਸਿੰਘ ਸੋਹੀ ਪ੍ਰੋਫੈਸਰ ਨੇ ਸ਼ਾਇਦ, ਉਹਨਾਂ ਨੇ ਉਹਦੀ ਡਿਟੇਲ ਦਿੱਤੀ ਆ, ਥੋੜ੍ਹੀ ਜੀ ਮਤਲਬ ਜਨਰਲ ਇਨਫੋਰਮੇਸ਼ਨ ਆ, ਇਹ ਜਨਰਲ ਨੌਲੇਜ ਆ। ਦੇਖੋ ਤੁਸੀਂ ਕੈਨੇਡਾ ਜਿਹੜਾ ਉਹ ਡਾਇਵਰਸਿਟੀ ਕਿੰਨੀ ਆ, ਇਹਦੇ ਵੱਲ ਧਿਆਨ ਦਵਾਉਂਦੀ ਆ ਇਹ ਜਿਹੜੀ ਖਬਰ ਆ, ਆਰਟੀਕਲ ਆ ਜਿਹੜਾ। ਮਤਲਬ ਹੁਣ ਇੱਥੇ ਇਸ ਵੇਲੇ ਕੈਨੇਡਾ ਦੇ ਵਿੱਚ 450 ਐਥਨਿਕ ਭਾਈਚਾਰੇ ਨੇ ਸਾਡੇ, 450 ਤਰ੍ਹਾਂ ਦੇ ਕਲਚਰਸ ਨੇ। ਹੁਣ ਦੇਖ ਲਓ ਇੰਨੇ ਸਾਲਾਂ ਦੇ ਵਿੱਚ, ਕਿਉਂਕਿ ਇਸੇ ਕਰਕੇ ਕੈਨੇਡਾ ਨੂੰ ਇਮੀਗ੍ਰੈਂਟਸ ਦਾ ਦੇਸ਼ ਕਿਹਾ ਜਾਂਦਾ ਨਾ, ਅਤੇ ਸਾਨੂੰ ਆਜ਼ਾਦੀ ਦੇਖੋ ਕਿੰਨੀ ਆ, ਸਾਰੇ ਲੋਕਾਂ ਨੂੰ ਬਰਾਬਰ ਸਮਝਿਆ ਜਾਂਦਾ, ਕਿਸੇ ਨਾਲ ਬੋਲੀ ਦੇ ਹਿਸਾਬ 'ਤੇ ਜਾਂ ਪਹਿਰਾਵੇ ਦੇ ਹਿਸਾਬ ਨਾਲ ਕਿਸੇ ਨਾਲ ਕੋਈ ਵਿਤਕਰਾ ਨਹੀਂ, ਕੋਈ ਕਿਸੇ ਦੇ ਹੱਸਦਾ ਨਹੀਂ। ਮੈਂ ਐਕਚੁਅਲੀ ਆਹ ਗੱਲ ਕਰਨ ਤੋਂ ਪਹਿਲਾਂ, ਮੈਂ ਇਹ ਤਾਂ ਚਲੋ ਖਬਰ ਆ ਨਾ, ਮੇਰੇ ਮਨ 'ਚ ਪਹਿਲਾਂ ਹੀ ਆ ਰਿਹਾ ਸੀ ਵੀ ਜਦੋਂ ਮਹਾਤਮਾ ਗਾਂਧੀ ਬਾਰੇ ਪੜ੍ਹਦੇ ਆ ਨਾ, ਤਾਂ ਅੱਧੇ ਲੋਕ ਤਾਂ ਕਹਿੰਦੇ ਲੈ ਧੋਤੀ ਜੀ ਵਾਲਾ ਬੰਦਾ ਸੀਗਾ, ਅਤੇ ਇੱਕ ਵਿਸ਼ੇਸ਼ ਕਲਚਰ ਦੇ ਖਿਲਾਫ ਨਾ ਮਨ ਦੇ ਵਿੱਚ, ਭਾਵੇਂ ਨਾ ਵੀ ਕੋਈ ਬੋਲ ਲਿਆ, ਤਾਂ ਧੋਤੀ ਵਾਲੇ ਨੇ, ਫਿਰ ਕੀ ਹੋਊਗਾ ਧੋਤੀ ਵਾਲੇ ਨੇ, ਇੱਕ ਕਲਚਰ ਆ ਪੂਰੇ ਦਾ ਪੂਰਾ। ਤੁਸੀਂ ਪੁਰਾਣੇ ਸਮੇਂ ਦੇ ਵਿੱਚ ਧੋਤੀ ਦੇ ਐਡਵਾਂਟੇਜਸ ਦੇਖੋ, ਵੀ ਜਿਹੜਾ ਇਹ ਦੇਸ਼ ਸੀਗਾ ਇੰਡੀਆ ਆਪਣਾ, ਜਾਂ ਦੇਸ਼ ਜਿਹੜਾ ਹੁਣ ਹੈਗਾ ਇੰਡੀਆ, ਮੁਕਾਬਲਤਨ ਗਰਮ ਦੇਸ਼ ਆ ਕੰਪੈਰੇਟਿਵਲੀ। ਇਹ ਮਤਲਬ ਨੌਰਥ ਪੋਲ ਦੇ ਵਿੱਚ ਨਾ ਇਕੁਏਟਰ ਦੇ ਨੇੜੇ ਆ ਜਾਂਦਾ, ਤੁਸੀਂ ਉੱਥੋਂ ਹੀ ਆਏ ਹੋ, ਪੂਰੀ ਗਰਮੀ ਪੈਂਦੀ ਹੁੰਦੀ ਆ, 42-43-45 ਡਿਗਰੀ ਸੈਂਟੀਗ੍ਰੇਡ 'ਤੇ ਵੀ ਟੈਂਪਰੇਚਰ ਪਹੁੰਚ ਜਾਂਦਾ। ਅਤੇ ਧੋਤੀ ਆ ਜਿਹੜਾ ਉਸ ਕਲਚਰ ਦਾ ਹਿੱਸਾ, ਜਿੱਥੇ ਗਰਮੀਆਂ ਦੇ ਮੌਸਮ ਦੇ ਵਿੱਚ ਧੋਤੀ ਆ ਜਿਹੜੀ ਉਹ ਮਤਲਬ ਮੁਕਾਬਲਤਨ ਵਧੀਆ ਪਹਿਰਾਵਾ। ਮਹਾਤਮਾ ਗਾਂਧੀ ਤੇ ਲੋਕ ਘੱਟ ਉਹਦੇ ਤੇ ਕਮੈਂਟ, ਉਹਦੇ ਵਿਚਾਰਾਂ ਬਾਰੇ ਤਾਂ ਪਤਾ ਹੀ ਨਹੀਂ ਹੁੰਦਾ, ਬਸ ਉਹਦੇ ਪਹਿਰਾਵੇ ਦਾ ਦੇਖ ਕੇ ਲਓ ਜੀ ਇਹ ਤਾਂ ਧੋਤੀ ਵਾਲੇ ਨੇ, ਕੋਈ ਟੋਪੀ ਵਾਲਾ ਕਹਿ ਦੂਗਾ। ਐਵੇਂ ਕਿਸੇ ਬੰਦੇ ਨੂੰ ਪਹਿਰਾਵੇ ਦੇ ਹਿਸਾਬ ਨਾਲ ਪੱਗ ਵਾਲਾ ਕਹਿਣਾ, ਕਿਸੇ ਨੂੰ ਪਹਿਰਾਵੇ ਦੇ ਹਿਸਾਬ ਨਾਲ ਸਲਵਾਰ ਵਾਲਾ ਕਹਿਣਾ, ਕਿਸੇ ਦੇ ਪਹਿਰਾਵੇ 'ਤੇ ਕਿੰਤੂ ਪਰੰਤੂ ਕਰਕੇ ਆਪਣੇ ਮਨ ਦੇ ਵਿੱਚ ਜਿਹੜੀ ਨਫ਼ਰਤ ਪਈ ਆ ਉਹਦਾ ਪ੍ਰਗਟਾਵਾ ਕਰਨਾ, ਇਹ ਭਾਰਤੀ ਕਲਚਰ 'ਚ ਹੁੰਦਾ, ਜਾਤ ਦੇ ਨਾਂ 'ਤੇ, ਧਰਮ ਦੇ ਨਾਂ 'ਤੇ, ਰੰਗ ਦੇ ਨਾਂ 'ਤੇ। ਉਹ ਜਿਹੜੀ ਆਰਥਿਕਤਾ ਦੀ ਪੌੜੀ ਦੇ ਕਿਹੜੇ ਡੰਡੇ 'ਤੇ ਖੜਾ, ਜੇ ਗਰੀਬ ਆ ਤਾਂ ਉਹਦੀ ਗਰੀਬੀ ਨੂੰ ਮਜ਼ਾਕ ਕੀਤਾ ਜਾਂਦਾ, ਮਤਲਬ ਸਾਡੇ ਨਾ ਅੰਦਰ ਵੱਸ ਚੁੱਕੀ ਹੈ ਗੱਲ ਇਹ। ਸਾਨੂੰ ਲੱਗਦਾ ਵੀ ਅਸੀਂ ਦੁਨੀਆ ਦੇ ਉੱਤਮ ਅਤੇ ਸੋਹਣੇ ਸੁਨੱਖੇ ਅਤੇ ਸਾਡਾ ਪਹਿਰਾਵਾ ਸਭ ਤੋਂ ਵਧੀਆ, ਬਾਕੀਆਂ ਦੇ ਅਸੀਂ ਸਾਰਿਆਂ ਦੇ ਮਜ਼ਾਕ ਉਡਾਉਣੇ। ਪਰ ਇੱਥੇ ਕੈਨੇਡਾ ਦੇ ਵਿੱਚ ਆ ਕੇ ਸਾਨੂੰ ਇੰਨੀ ਕਕਲ ਆ ਜਾਂਦੀ ਆ ਬਈ ਦੇਖੋ ਇੰਨੀ ਡਾਇਵਰਸਿਟੀ ਆ। ਇੰਡੀਅਨ ਕਲਚਰ ਵੀ ਦੇਖੋ ਕਿੰਨੀਆਂ ਲੈਂਗੁਏਜਸ ਨੇ, ਕਿੰਨੇ ਤਰ੍ਹਾਂ ਦੇ ਪਹਿਰਾਵੇ ਨੇ, ਹੈ ਨਾ। ਕਾਸ਼ ਸਾਨੂੰ ਇਹ ਸਮਝ ਉੱਥੇ ਆਈ ਹੁੰਦੀ ਤੇ ਕਾਸ਼ ਸਾਡੇ ਹਾਕਮਾਂ ਨੂੰ ਇਹ ਸਮਝ ਆਈ ਹੁੰਦੀ ਤੇ ਸਾਨੂੰ ਵੀ ਥੋੜ੍ਹੀ ਬਹੁਤ ਅਕਲ ਆਈ ਹੁੰਦੀ, ਕਿਉਂਕਿ ਜਿਹੋ ਜਿਹਾ ਹਾਕਮ ਆ ਉਹੋ ਜਿਹੀ ਜਨਤਾ ਹੁੰਦੀ ਹੈ। ਹਾਕਮਾਂ ਨੇ ਸਾਨੂੰ ਨਫ਼ਰਤ ਕਰਨੀ ਸਿਖਾਈ ਹੈ, ਸਿੱਧਾ ਹੀ ਦੋ ਦੇਸ਼ਾਂ 'ਚ ਵੰਡਤਾ, ਮਹਾਤਮਾ ਗਾਂਧੀ ਦੇ ਖਿਲਾਫ਼ ਸੀ। ਅੱਛਾ, ਉਹ ਸੋਚ ਕਿਤੇ ਨਾ ਕਿਤੇ ਸਾਡੇ 'ਚ ਅੱਗੇ ਆਉਂਦੀ ਹੈ। ਚਲੋ ਜਿਹੜੇ ਕੈਨੇਡਾ 'ਚ ਆ ਗਏ ਨੇ, ਉਮੀਦ ਕਰਦੇ ਉਹਨਾਂ 'ਚੋਂ ਨਿਕਲਣੀ ਚਾਹੀਦੀ ਹੈ, ਪਰ ਨਿਕਲਦੀ ਨਹੀਂ ਅਜੇ। ਅਜੇ ਵੀ ਅਸੀਂ ਆਪਣੇ ਆਪ ਨੂੰ ਭਾਰਤੀ ਅਤੇ ਪਾਕਿਸਤਾਨੀ ਕਹਾਉਣਾ ਨਾ ਜ਼ਿਆਦਾ ਪਸੰਦ ਕਰਦੇ ਹਾਂ। ਇੱਥੇ ਜੇ ਘਰ ਵੀ ਲੈਣਾ ਹੋਵੇ, ਬਹੁਤ ਸਾਰੀ ਗੱਲ ਕੀਤੀ ਹੈ, ਅਤੇ ਘਰ ਵੀ ਅਸੀਂ ਕਹਿੰਦੇ ਵੀ ਸਾਡੇ ਆਪਦੇ ਵਰਗੇ ਨੇ ਨਾ ਜਿਹੜੇ, ਉਹਨਾਂ ਦੇ ਨੇੜੇ ਤੇੜੇ ਹੋਣਾ ਚਾਹੀਦਾ। 450 ਐਥਨਿਕ ਭਾਈਚਾਰੇ ਨੇ ਜੀ, ਆਪੋ ਆਪਣੀਆਂ ਲੈਂਗੁਏਜਸ ਬੋਲਦੇ ਨੇ, ਇੰਗਲਿਸ਼ ਵੀ ਬੋਲਦੇ ਆ, ਕਈ ਫਰੈਂਚ ਵੀ ਬੋਲਦੇ, ਆਪਣੀ ਮਾਤ ਭਾਸ਼ਾ ਤੋਂ ਬਿਨਾਂ ਜਾਣੀ। ਅਤੇ ਪਿਛਲੇ ਕਹਿੰਦੇ ਜੀ 20 ਸਾਲਾਂ ਦੇ ਵਿੱਚ ਧਰਮ ਦੇ ਆਧਾਰ 'ਤੇ ਜੇ ਵੇਖਣਾ ਹੋਵੇ, ਹਾਲਾਂਕਿ ਸਾਰੇ ਬਰਾਬਰ ਨੇ, ਕਹਿੰਦੇ ਵੀ ਇੱਥੇ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਦੀ ਗਿਣਤੀ 'ਚ ਵੱਡਾ ਵਾਧਾ ਹੋਇਆ। ਹੁਣ ਜਿਹੜੇ ਮੁਸਲਿਮ ਲੋਕ ਨੇ ਉਹ 2% ਤੋਂ ਵੱਧ ਕੇ 4.9% ਹੋ ਗਏ, ਯਾਨੀ 5% ਦੇ ਕਰੀਬ ਹੋ ਗਏ ਓਵਰਆਲ ਪਾਪੂਲੇਸ਼ਨ ਦਾ ਕੈਨੇਡਾ ਦੀ ਦਾ। ਹਿੰਦੂ ਆ ਜਿਹੜੇ 1% ਤੋਂ ਵੱਧ ਕੇ 2.3% ਹੋ ਗਏ, ਅਤੇ ਸਿੱਖ 0.9% ਤੋਂ ਵੱਧ ਕੇ 2.1% ਹੋ ਗਏ। 2021 ਦੀ ਜਨਗਣਨਾ ਦੇ ਹਿਸਾਬ ਨਾਲ ਇੱਥੇ 771,000 ਸਿੱਖ ਆ, ਪਹਿਲਾਂ ਤਾਂ ਪਰਸੈਂਟੇਜ ਦੱਸੀ ਆ ਨਾ ਮੈਂ, 771,000 ਸਿੱਖ ਆ, ਹਿੰਦੂ ਆ ਜਿਹੜੇ 828,000 ਆ, ਅਤੇ ਮੁਸਲਿਮ 17,75,000 ਤੋਂ ਉੱਪਰ ਆ। ਈਸਾਈਆਂ ਦੀ ਗਿਣਤੀ ਕਹਿੰਦੇ ਬਹੁਤ ਘੱਟ ਰਹੀ ਹੈ, 2001 ਵਿੱਚ ਉਹ ਕੁੱਲ ਵਸੋਂ ਦਾ 77.1% ਜਾਣ 70% ਸੀ, 2011 ਦੇ ਵਿੱਚ 67.3% ਰਹਿ ਗਏ, ਅਤੇ ਹੁਣ 53.3% ਰਹਿ ਗਏ ਈਸਾਈ ਜਿਹੜੇ ਕ੍ਰਿਸਚੀਅਨ ਆ। ਇੱਥੇ ਬੋਧੀ 1% ਅਤੇ ਯਹੂਦੀ 0.9% ਆ। ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਇੱਥੇ ਵੱਡਾ ਵਾਧਾ ਹੋ ਰਿਹਾ। ਪਿਛਲੇ 20 ਸਾਲਾਂ ਵਿੱਚ ਇਹਨਾਂ ਦੀ ਗਿਣਤੀ 16.5% ਤੋਂ ਵੱਧ ਕੇ 34.6% ਹੋ ਗਏ, ਯਾਨੀ 35% ਲੋਕ ਇਹੋ ਜਿਹੇ ਆ ਜਿਹੜੇ ਨੋਨ ਰਿਲੀਜੀਅਸ ਆ, ਜਿਹੜੇ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ। ਬ੍ਰਿਟਿਸ਼ ਕੋਲੰਬੀਆ ਵਿੱਚ 52% ਲੋਕ ਕਿਸੇ ਵੀ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦੇ। ਪੂਰਵੀ ਸਮਾਜਾਂ ਦੇ ਮੁਕਾਬਲੇ ਪੱਛਮੀ ਸਮਾਜਾਂ ਦੇ ਲੋਕ ਧਾਰਮਿਕ ਵਿਸ਼ਵਾਸਾਂ ਤੋਂ ਵਧੇਰੇ ਦੂਰ ਜਾ ਰਹੇ ਆ। ਘੱਟ ਗਿਣਤੀ ਭਾਈਚਾਰਿਆਂ ਵਿੱਚੋਂ ਸਿੱਖ ਇੱਥੇ ਕੁਝ ਵੱਖਰੀ ਹੋਂਦ ਅਤੇ ਪਹਿਚਾਣ ਰੱਖਦੇ ਹਨ। ਬਾਕੀ ਘੱਟ ਗਿਣਤੀ ਭਾਈਚਾਰਿਆਂ ਵਿੱਚੋਂ ਸਿੱਖਾਂ ਦੇ ਹੀ ਸਭ ਤੋਂ ਵੱਧ MP 15 MP ਅਤੇ 4.3% ਪ੍ਰਾਂਤਾਂ ਦੇ MLA 16 ਅਤੇ ਕਈ ਮਿਨਿਸਟਰ ਹਨ। ਇੱਥੇ ਸਿੱਖਾਂ ਦੀ ਰਾਜਨੀਤਿਕ ਪਹੁੰਚ ਅਤੇ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਬਾਕੀ ਘੱਟ ਗਿਣਤੀ ਭਾਈਚਾਰਿਆਂ ਦੇ ਮੁਕਾਬਲੇ ਅਧਿਕ ਹੈ, ਅਤੇ ਇਹਨਾਂ ਦਾ ਵਰਤਾਰਾ ਅਤੇ ਪ੍ਰਗਟਾਵਾ ਵੀ ਬਾਕੀ ਭਾਈਚਾਰਿਆਂ ਨਾਲੋਂ ਕੁਝ ਵੱਖਰਾ ਅਤੇ ਵਿਲੱਖਣ ਹੈ। ਉਹ ਪ੍ਰਿੰਸੀਪਲ ਸਾਹਿਬ ਪ੍ਰਿਥੀਪਾਲ ਸਿੰਘ ਸੋਹੀ ਜਿਨ੍ਹਾਂ ਨੇ ਆਰਟੀਕਲ ਲਿਖਿਆ, ਉਹਨਾਂ ਨੇ ਐਂਡ 'ਚ ਲਿਖਿਆ ਵੀ ਜਿਹੜੇ ਸਿੱਖ ਨੇ ਉਹ ਆਪਣੇ ਪ੍ਰਗਟਾਵਾ ਜਿਹੜਾ ਉਹਨਾਂ ਦਾ ਉਹ ਥੋੜ੍ਹਾ ਜਿਹਾ ਬਾਕੀ ਭਾਈਚਾਰਿਆਂ ਨਾਲੋਂ ਵੱਖਰਾ, ਅਤੇ ਇਹਦੇ ਕਰਕੇ ਉਹਨਾਂ ਦੇ MPs ਅਤੇ MLAs ਜ਼ਿਆਦਾ ਨੇ। ਚਲੋ ਜੀ, ਉਹਨਾਂ ਨੇ ਥੋੜ੍ਹੀ ਜਿਹੀ ਜਾਣਕਾਰੀ ਦਿੱਤੀ ਸੀ, ਮੈਂ ਸਮਝਿਆ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਹੈ, ਇਸ ਕਰਕੇ ਸਾਂਝੀ ਕਰਤੀ। ਲਓ ਥੋੜ੍ਹੇ ਜਿਹੇ ਆਪਣੇ ਕਮਰਸ਼ੀਅਲ ਅਜੇ ਬਾਕੀ ਪਏ ਨੇ ਅਤੇ ਆਪਾਂ ਉਹ ਵੀ ਚਲਾ ਲਈਏ ਜੀ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 9054531400
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫਰਿੱਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ 57 ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, 57 ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜ਼ਾ ਬੈਂਕਵੇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 9057933458।
ਦੋਸਤੋ ਰਿਸ਼ੀ ਮੈਟਰਸ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਆ। ਜੇ ਮੈਟਰਸ ਤੁਹਾਨੂੰ ਵਧੀਆ ਚਾਹੀਦੇ ਆ, ਉਹਨਾਂ ਦੀ ਆਪਣੀ ਮੈਟਰਸ ਬਣਾਉਣ ਵਾਲੀ ਫੈਕਟਰੀ ਹੈਗੀ ਆ ਜੀ, ਐਂ ਨਹੀਂ ਵੀ ਕਿਸੇ ਹੋਰ ਦਿਓ ਚੱਕ ਕੇ ਤੁਹਾਨੂੰ ਫੜਾ ਦਿੰਦੇ ਆ। ਇਸ ਕਰਕੇ ਉਹ ਮੈਟਰਸ ਵਧੀਆ ਬਣਾਉਂਦੇ ਨੇ, ਜਿਹੋ ਜਿਹਾ ਤੁਸੀਂ ਆਰਡਰ ਕਰਦੇ ਨੇ ਉਹੋ ਜਿਹਾ ਮੈਟਰਸ ਬਣਾਉਂਦੇ ਨੇ, ਛੋਟਾ, ਵੱਡਾ, ਸਖਤ, ਨਰਮ। ਕਈ ਵਾਰੀ ਤੁਹਾਨੂੰ ਡਾਕਟਰ ਕਹਿੰਦਾ ਵੀ ਹਾਰਡ ਫੋਮ ਵਾਲਾ ਮੈਟਰਸ ਚਾਹੀਦਾ, ਬਸ ਤੁਹਾਨੂੰ ਕਿਤੇ ਲੱਭਣ ਦੀ ਲੋੜ ਨਹੀਂ ਜੀ। ਹਾਰਡ ਫੋਮ ਇਹਨਾਂ ਨੂੰ ਕਹਿ ਦਿਓ ਵੀ ਤੁਹਾਨੂੰ ਇਹੋ ਜਿਹਾ ਮੈਟਰਸ ਹਾਰਡ ਫੋਮ ਵਾਲਾ ਚਾਹੀਦਾ, ਉਹੋ ਜਿਹਾ ਬਣਾ ਦੇਣਗੇ। ਗਰੰਟੀ ਦਿੰਦੇ ਨੇ ਹਰ ਇੱਕ ਚੀਜ਼ ਦੀ। ਗਰੰਟੀ ਦਾ ਮਤਲਬ ਵੀ ਜੇ ਮੈਟਰਸ ਤੁਹਾਡਾ ਹੈਗਾ, ਜਿਵੇਂ ਮੈਟਰਸ ਡੂੰਘੇ ਜਿਹੇ ਹੋ ਜਾਂਦੇ ਆ ਜਿੱਥੇ ਜਿੱਥੇ ਪੈਂਦੇ ਆ 2-3 ਮਹੀਨਿਆਂ ਬਾਅਦ, ਹੈ ਨਾ, ਅਤੇ ਉਹ ਫਿਰ ਵਾਪਸ ਲੈ ਲੈਂਦੇ ਨੇ। 647-274-7575 ਇਹਨਾਂ ਦਾ ਨੰਬਰ, 6472747571। ਅਮਨਦੀਪ ਕਪਿਲਾ ਆਸਰਾ ਲੋਇਰਸ ਵਾਲੇ ਇਹ ਜੀ ਲੋਇਰ ਨੇ ਅਤੇ ਰੀਅਲ ਸਟੇਟ ਕਲੋਜ਼ਿੰਗ ਕਰਦੇ ਨੇ, ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਹੀ ਕਰਦੇ ਨੇ ਜੀ। ਕਲੋਜ਼ਿੰਗ ਵਾਲੇ ਦਿਨ ਜੇ ਰੀਅਲ ਸਟੇਟ ਲੋਇਰ ਆ ਜਿਹੜਾ ਤੁਹਾਡਾ ਠੀਕ ਸਟੈਂਡ ਨਾ ਲਵੇ ਤਾਂ ਬਹੁਤ ਵਾਰੀ ਪ੍ਰੋਬਲਮ ਆ ਜਾਂਦੀ ਆ। ਕਈ ਵਾਰੀ ਇਹੋ ਜਿਹੀਆਂ ਸਿਚੁਏਸ਼ਨਸ ਬਣ ਜਾਂਦੀਆਂ ਵੀ ਤੁਹਾਡਾ ਲੋਇਰ ਆ ਜਿਹੜਾ ਉਹਦਾ ਡਿਸੀਜਨ ਲੈਣਾ ਬਹੁਤ ਅਹਿਮੀਅਤ ਰੱਖਦਾ। ਦੇਖ ਲਓ ਫਿਰ, ਕਈ ਵਾਰੀ ਕਲੋਜ਼ਿੰਗ ਹੀ ਰੁਕ ਜਾਂਦੀ ਹੈ। ਨੰਬਰ 905-456-2020, 9054562020, ਜਦੋਂ ਵੀ ਕਲੋਜ਼ਿੰਗ ਕਰਾਉਣੀ ਆ ਅਮਨਦੀਪ ਕਪਲਾ ਜੀ ਨਾਲ ਸੰਪਰਕ ਕਰ ਲੈਣਾ ਤੁਸੀਂ। ਅਤੇ ਦੋਸਤੋ ਭਾਵੇਂ ਇਕੋਨਮੀ ਸਲੋਅ ਹੋ ਰਹੀ ਆ, ਪਰ ਇਸ ਦੇ ਬਾਵਜੂਦ ਵੀ ਸਾਡੇ ਕੋਲ ਵਧੀਆ, ਜਿੱਥੇ ਤੁਹਾਡੀ ਗਰੋਥ ਪੈਸਿਆਂ ਦੀ ਪੂਰੀ ਹੁੰਦੀ ਹੈ, ਰਿਟਰਨਸ ਵਧੀਆ ਮਿਲਦੀਆਂ ਨੇ, ਸਾਡੇ ਕੋਲ ਇਹੋ ਜਿਹੀਆਂ ਪ੍ਰੋਪਰਟੀਜ਼ ਹੈਗੀਆਂ ਨੇ ਜਿੱਥੇ ਇਨਵੈਸਟ ਕਰਕੇ ਤੁਸੀਂ ਸੋਹਣੀ ਰਿਟਰਨ ਲੈ ਸਕਦੇ ਹੋ, ਗਰੰਟੀਡ ਰਿਟਰਨਸ ਲੈ ਸਕਦੇ ਹੋ। ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਵੀ 15-20-25% ਰਿਟਰਨ ਰੀਅਲ ਸਟੇਟ ਦੇ ਵਿੱਚੋਂ ਮਿਲਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਮੀਟਿੰਗ ਦੇ ਵਿੱਚ ਸਾਡੀ 'ਚ ਆ ਸਕਦੇ ਹੋ, ਆਫਿਸ ਆ ਕੇ ਅਪੁਆਇੰਟਮੈਂਟ ਬਣਾ ਕੇ ਅਸੀਂ ਤੁਹਾਨੂੰ ਸਾਰਾ ਦਿਖਾਵਾਂਗੇ, ਪਿਛਲੇ 6 ਮਹੀਨੇ, 7 ਮਹੀਨੇ, 2 ਸਾਲ ਦੇ ਵਿੱਚ ਕਿੱਥੋਂ ਕਿੰਨੀ ਰਿਟਰਨ ਮਿਲੀ ਹੈ ਰੀਅਲ ਸਟੇਟ ਇਨਵੈਸਟਮੈਂਟ ਦੇ ਵਿੱਚ। ਨੰਬਰ ਟੂ ਕਾਲ 6472308436, 647-384-36 'ਤੇ ਸੰਪਰਕ ਕਰ ਲਿਓ, ਜਾਂ ਰਾਣਾ ਜੀ ਨਾਲ ਤੁਸੀਂ ਸੰਪਰਕ ਕਰ ਲਿਓ 905-915-8484 'ਤੇ। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਕੱਲ੍ਹ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ, ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ٹرک کا گھومتا پہیا کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون سٹاپ شاپ۔ اب تیسری لوکیشن ایگزٹ 579 فرام ہائی وے 401 ان نیپنی۔ کوئک ٹرک لیو 5196220660, quicktrucklube.com।
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ, ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ, ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20-25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥਟੱਬ ਖਰਾਬ ਕਰੇਗਾ। ਆਪਣੀ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਾਮਾ ਗਿੱਲ ਨੂੰ ਫੋਨ ਕਰੋ 519-569-9282 519-569-9282।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
रियल एस्टेट दी दुनिया विच थोड़ी कामयाबी एग्जीक्यूटिव होम्स रियल्टी जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, वीआईपी एक्सेस टू प्री कंस्ट्रक्शन प्रोजेक्ट्स, वन ऑन वन सेल्स एंड मार्केटिंग मेंटरशिप, टीच एंड ट्रेन प्रोग्राम।